ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਸਾਡੇ ਅੱਜ ਜੁੜੇ ਨੇ ਸਰੋਤੇ, ਸਭ ਨੂੰ ਜੀ ਆਇਆਂ ਨੂੰ ਸਿੱਖ ਰੈਨੋਸੈਂਸ ਦਾ ਦੂਸਰਾ ਐਪੀਸੋਡ ਆ। ਇਸ ਵਾਰੀ ਇੱਕ ਮੁੱਦਾ ਇੱਦਾਂ ਦਾ ਆਇਆ, ਖਾਸ ਕਰਕੇ ਜੋ ਪੰਜਾਬੀ ਬੋਲਦੇ ਨੇ ਸਾਡੇ ਵੀਰ ਤਾਂ ਭੈਣ, ਉਹਨਾਂ ਨੇ ਬੇਨਤੀ ਕੀਤੀ ਸੀ, ਰਿਕੁਐਸਟ ਭੇਜੇ ਸਨ ਕਿ ਤੁਸੀਂ ਪੰਜਾਬੀ 'ਚ ਐਪੀਸੋਡ ਕਰੋ। ਜਿੰਨੇ ਸਾਡੇ ਪੰਜਾਬੀ ਦੇ ਐਪੀਸੋਡ ਆ, ਕਾਫੀ ਪਿਆਰ ਨਾਲ ਲੋਕ ਸੁਣਦੇ ਪਏ ਆ, ਹਾਲਾਂਕਿ ਥੋੜ੍ਹੇ ਹੀ ਆ, ਪਰ ਚਲੋ ਜੀ, ਉਹਨਾਂ 'ਚ ਇਨਫੋਰਮੇਸ਼ਨ ਬਹੁਤ, ਕਿਉਂਕਿ ਪੰਜਾਬ ਸਾਈਡ ਦੇ ਸਿੱਖਾਂ ਦੀ ਤਾਂ ਜਿਹੜੇ ਹੋਰ ਵੀ ਪੰਜਾਬੀ ਬੋਲ ਲੈਂਦੇ ਆ, ਉਹਨਾਂ ਦੀ ਇੱਕ ਸਿਫਤ ਕਰਨ ਵਾਲੀ, ਇੱਕ ਤਾਰੀਫ ਕਰਨ ਵਾਲੀ ਇਹ ਗੱਲ ਆ ਕਿ ਹਰ ਮੁੱਦੇ ਨੂੰ ਉਹ ਅੰਤ ਤੱਕ ਜਾ ਕੇ ਸਮਝਦੇ ਪਏ ਆ। ਬਹੁਤ ਵਧੀਆ ਗੱਲ। ਹੁਣ ਪਿਛਲੇ 2-3 ਹੀ ਹਫ਼ਤਿਆਂ 'ਚ ਜੋ ਇੱਕ ਗੱਲ ਨਿਕਲੀ ਆ ਕਿ ਇੰਗਲੈਂਡ 'ਚ ਇੱਕ ਸਿੱਖਾਂ ਦਾ ਸਕੂਲ ਆ, ਜੋ ਕਹਾਉਂਦਾ ਸਿੱਖਾਂ ਦਾ ਸਕੂਲ ਆ, ਤਾਂ ਉਹ ਸਕੂਲ 'ਚ ਇੱਕ ਈਸਾਈ ਪ੍ਰਿੰਸੀਪਲ ਆ, ਤਾਂ ਦੂਸਰਾ ਇਹ ਇੱਕ ਵਿੱਚ ਮੁੱਦਾ ਨਿਕਲਿਆ ਕਿ ਉਹ ਸਿੱਖਾਂ ਦਾ ਕਹਾਉਣ ਵਾਲਾ ਸਕੂਲ ਮੁਸਲਮਾਨਾਂ ਨੂੰ ਉਸ ਸਕੂਲ 'ਚ ਵਾੜਿਆ ਗਿਆ, ਮੁਸਲਮਾਨਾਂ ਦੇ ਬੱਚਿਆਂ ਨੂੰ, ਤਾਂ ਉਹ ਬੱਚੇ ਇੱਕ ਉਸ ਮਸਜਿਦ 'ਚ ਉਹਨਾਂ ਦੇ ਮਾਪੇ ਜਾਂਦੇ ਨੇ, ਉਹ ਬੱਚੇ ਜਾਂਦੇ ਨੇ ਵੀਕਐਂਡ 'ਚ, ਸ਼ਨੀਵਾਰ ਐਤਵਾਰ, ਜਿੱਥੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਕਿ ਸਿੱਖ ਧਰਮ ਨੂੰ ਕਿੱਦਾਂ ਨਕਾਰ ਕੇ, ਕਿੱਦਾਂ ਸਿੱਖਾਂ ਨੂੰ ਉਹਨਾਂ ਦੇ ਧਰਮ ਬਾਰੇ ਝੂਠ ਬੋਲ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਤਾਂ ਉੱਥੇ ਪਲੈਨ ਬਣਾਇਆ ਗਿਆ ਕਿ ਸਿੱਖਾਂ ਦੇ ਜੇ ਮਾਪੇ ਨਹੀਂ ਹੁਣ ਸਿੱਖ ਬਣਦੇ ਪਏ, ਤਾਂ ਹੌਲੀ ਹੌਲੀ ਸਿੱਖਾਂ ਦੇ ਬੱਚਿਆਂ ਨਾਲ ਸਿੱਖਾਂ ਦੇ ਸਕੂਲ 'ਚ ਤੁਸੀਂ ਯਾਰੀ ਪਾ ਲਓ, ਤਾਂ ਉਹਨਾਂ ਨੂੰ ਮੁਸਲਮਾਨ ਬਣਾ ਦਿਉ, ਧਰਮ ਪਰਿਵਰਤਨ ਕਰਾ ਦਿਉ। ਠੀਕ ਆ ਜੀ। ਹੁਣ ਇੱਥੇ 3 ਦੋਸ਼ ਨਿਕਲਦੇ ਆ ਜੋ ਸਾਡੀ ਕੌਮ ਅਤੇ ਪੰਥ ਨੂੰ ਝਲਣੇ ਪੈਣੇ ਆ। ਪਹਿਲੀ ਗੱਲ ਤਾਂ ਇਹ ਸਕੂਲ ਬਣਾਉਣ ਵਾਲੀਆਂ ਕਮੇਟੀਆਂ ਹੋ ਗਈ ਆ, ਬਿਜ਼ਨਸਮੈਨ ਹੋ ਗਏ, ਇਹਨਾਂ ਦੀ ਮਤਮਾਰ ਹੋਈ ਆ ਕਿ ਤੁਸੀਂ ਗੈਰ ਸਿੱਖਾਂ ਨੂੰ ਸਿੱਖਾਂ ਦੇ ਸਕੂਲ 'ਚ ਪਾਈ ਜਾਂਦੇ ਆ ਸਰਬੱਤ ਦੇ ਭਲੇ ਦੇ ਨਾਂ 'ਚ। ਦੂਸਰੀ ਗੱਲ, ਜਿੰਨੇ ਸਾਡੇ ਗੱਪੀ ਪ੍ਰਚਾਰਕ ਨੇ, ਸਾਡੇ ਗ੍ਰੰਥੀ ਨੇ, ਜਿਹੜੇ ਆਪਣੇ ਆਪ ਨੂੰ ਕਹਾਉਂਦੇ ਅਸੀਂ ਬਾਬਾ ਬੁੱਢਾ ਜੀ ਦੀ ਪਦਵੀ 'ਤੇ ਬੈਠੇ ਨੇ, ਕੀ ਬਾਬਾ ਬੁੱਢਾ ਜੀ ਇੱਦਾਂ ਦੇ ਸਨ ਕਿ ਜਿਹੜੇ ਉਹਨਾਂ ਥੱਲੇ ਸਿੱਖ ਸ਼ਿਸ਼ ਪੜ੍ਹਦੇ ਸੀ ਉਹ ਆਪਣਾ ਧਰਮ ਪਰਿਵਰਤਨ ਕਰ ਦਿੰਦੇ ਸੀਗੇ? ਤਾਂ ਤੀਸਰੀ ਗੱਲ ਇਹ ਆ, ਜਿਹੜੇ ਅੱਜ ਖਾਸ ਕਰਕੇ ਸਾਡੀ ਸੰਸਥਾ ਜਿਹੜੀ ਅੱਜ ਸਰਬੱਤ ਦੇ ਭਲੇ ਦਾ ਡੰਡਾ ਟੁੱਟੀ ਡੰਡਾ ਭੰਨੀ ਜਾਂਦੀ ਆ ਹਰ ਪਾਸੇ, ਇੱਕ ਤਾਂ ਇਹਨਾਂ ਨੂੰ ਵੀ ਗੱਲ ਪੁੱਛਣੀ ਚਾਹੀਦੀ ਆ ਕਿ ਗੁਰੂ ਮਹਾਰਾਜ ਦੇ ਸਮੇਂ ਸਰਬੱਤ ਦੇ ਭਲੇ ਦਾ ਮਤਲਬ ਕੀ ਸੀ, ਤਾਂ ਅੱਜ ਕੀ ਤੁਸੀਂ ਸਰਬੱਤ ਦਾ ਭਲਾ ਕੱਢੀ ਜਾਂਦੇ? ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜੋ ਸਾਡੇ ਗੁਰਬਾਣੀ ਪੜ੍ਹਨ ਦੇ ਰਾਹ ਹੈਗੇ ਆ, ਗੁਰਬਾਣੀ ਸਮਝਣ ਦੇ ਰਾਹ ਹੈਗੇ ਆ, ਉਹ ਪੂਰੇ ਬਦਲੇ ਗਏ ਆ। ਸਾਨੂੰ ਅਸਲ 'ਚ ਦੁਸ਼ਮਣੀ ਤਾਕਤਾਂ ਨੇ ਖੋਖਲੇ ਬਣਾਤਾ ਕਿ ਜੇ ਉਹ ਗੁਰਬਾਣੀ ਬਦਲ ਨਾ ਸਕੇ ਤਾਂ ਉਹਨਾਂ ਨੇ ਗੁਰਬਾਣੀ ਦੇ ਅਰਥ ਸਾਡੇ ਲਈ ਬਦਲਤੇ ਆ। ਤਾਂ ਸਾਡੀ ਆ ਕਮੇਟੀਆਂ ਵੀ, ਚਲੋ ਮਾਫ ਕਰੋ, ਸਾਡੀ ਧਰਮ ਪ੍ਰਚਾਰ ਕਮੇਟੀ ਆ, ਸਾਡੀ SGPC ਆ, 80 ਸਾਲਾਂ 'ਚ ਇਹਨਾਂ ਤੋਂ ਕੋਈ ਵੀ ਗੁਰਬਾਣੀ ਦਾ ਵਧੀਆ ਸਟੀਕ ਨਹੀਂ ਬਣਾ ਹੋਇਆ ਕਿ ਆ ਜੀ ਇਹਦੇ ਮਤਲਬ ਆ, ਆ ਇਹਦੇ ਅਰਥ ਆ, ਪੂਰੀ ਕੌਮ ਤਾਂ ਪੰਥ ਇਹਦੇ ਨਾਲ ਅੱਜ ਤੋਂ ਤੁਰਿਆ ਕਰੂ। ਹੁਣ ਇਹ ਦੋਸ਼ ਹੈਗਾ ਤਾਂ ਹੈਗਾ ਕਿੱਥੇ ਕਿੱਥੇ, ਅਸੀਂ ਦੋਸ਼ ਦਈਏ ਕਿਹਦਾ ਦੋਸ਼ ਆ? ਇਹ ਦੋਸ਼ ਸਾਡੇ ਆਪਣਿਆਂ ਦਾ। ਅਸੀਂ ਇਹਨਾਂ ਦੀਆਂ ਗੱਲਾਂ ਆ ਬੇਵਕੂਫ ਬੁੜੇ ਕਮੇਟੀਆਂ ਵਾਲਿਆਂ ਦੀਆਂ, ਆ ਬੂਮਰਾਂ ਦੀਆਂ ਸੁਣ ਕੇ ਅਸੀਂ ਇਸ ਪਾਸੇ ਹੋ ਗਏ, ਨਹੀਂ ਜੀ ਸਰਬੱਤ ਦਾ ਭਲਾ। ਬਾਕੀ ਚਲੋ ਮਾਫ਼ ਕਰੋ, ਸਭ ਨੂੰ ਪਤਾ ਹਿੰਦੁਸਤਾਨ 'ਚ ਸਿੱਖਾਂ ਦੀ ਹਾਲਤ ਕੀ ਆ, ਕਿ ਉੱਥੇ ਕੀ ਹੋਇਆ 1984 'ਚ। ਪਰ ਜਿਹੜੇ ਅੱਜ ਦੇ ਆ ਨਵੇਂ ਖਾਲਿਸਤਾਨੀ ਬਣੇ ਨੇ, ਇਹ ਲੋਕ ਕਹਿੰਦੇ ਪਏ ਨੇ ਕਿ ਸਾਡਾ ਪਾਕਿਸਤਾਨ ਨਾਲ ਬਹੁਤ ਗਹਿਰਾ ਸੰਬੰਧ ਆ, ਕਿ ਮੁਸਲਮਾਨ ਮਾੜੇ ਨਹੀਂ ਸੀਗੇ, ਹਿੰਦੂਆਂ ਨੇ ਚੱਕ ਚਕਈਆ ਕੀਤਾ ਉਹਨਾਂ ਨੂੰ, ਕਿ ਔਰੰਗਜ਼ੇਬ ਨੂੰ ਹਿੰਦੂਆਂ ਨੇ ਚੱਕ ਚਕਈਆ ਕੀਤਾ। ਮੈਂ ਮੰਨਦਾ ਹਿੰਦੂਆਂ ਨੇ ਕੀਤਾ, ਇਤਿਹਾਸ ਗਵਾਹ ਹਿੰਦੂਆਂ ਨੇ ਕੀਤਾ, ਪਰ ਮੁਸਲਮਾਨਾਂ ਦੀ ਆਪਣੀ ਮਤਮਾਰ ਹੋਈ ਸੀ ਜੋ ਉਸ ਚੱਕ ਚਕਈਏ 'ਚ ਆ ਗਏ। ਇਹ ਤਾਂ ਗੱਲ ਵੀਰੋ ਦੱਸ ਦਿਓ ਕਿ ਉਹਨਾਂ ਦੀ ਆਪਣੀ ਮਤਮਾਰ ਹੋਈ ਸੀ ਕਿ ਉਹ ਚੱਕ ਚਕਈਏ 'ਚ ਆ ਗਏ? ਜੇ ਅੱਜ ਕੋਈ ਸਿੱਖ ਨੂੰ ਚੱਕ ਚਕਈਆ ਕਰੇ, ਤੁਸੀਂ ਜਦ ਕਹਿੰਦੇ ਨੇ ਕਿ ਉਹ ਦੇਖੋ ਜੀ ਭਾਈਚਾਰੇ ਦੇ ਖਿਲਾਫ਼ ਆ, ਸਰਬੱਤ ਦੇ ਭਲੇ ਦੇ ਖਿਲਾਫ਼ ਆ, ਹਿੰਦੂਆਂ ਦੀ ਚੱਕ 'ਚ ਆ ਗਿਆ, ਇਸ ਸਿੱਖ ਨੂੰ ਕੱਢੋ ਕੌਮ ਅਤੇ ਪੰਥ ਵਿੱਚੋਂ, ਅੱਛਾ ਉਹ ਜਿਹੜਾ ਚੱਕ ਚਕਈਏ 'ਚ ਆਇਆ ਉਹਦਾ ਕਸੂਰ ਆ, ਜਿਹਨੇ ਚੱਕ ਚਕਈਆ ਕੀਤਾ ਉਹਦਾ ਕਸੂਰ ਆ। ਪਰ ਜਦ ਇਤਿਹਾਸ ਦੇ ਪੱਖ ਦੇਖੀਏ ਤਾਂ ਜੇ ਹਿੰਦੂ ਚੱਕ ਚਕਈਆ ਕਰਦਾ ਪਿਆ ਤਾਂ ਹਿੰਦੂ ਦਾ ਕਸੂਰ ਆ, ਪਰ ਮੁਸਲਮਾਨ ਜੇ ਚੱਕ 'ਚ ਆਉਂਦਾ ਪਿਆ ਤਾਂ ਉਹਦਾ ਕੋਈ ਕਸੂਰ ਹੈ ਨਹੀਂ। ਮਤਲਬ ਆਹੀ ਆ ਨਾ, ਹੁਣ ਇਹਨਾਂ ਨੇ ਗੱਲ ਪੂਰੀ ਗਲਤ ਬਣਾ ਲਈ ਆ। ਜਿਹੜੇ ਸਾਡੇ ਹੈਗੇ ਨੇ ਆ, ਜਿਹੜੇ ਖਾਸ ਕਰਕੇ ਅੱਜ ਬਾਹਰ ਦੇ ਮੁਲਕਾਂ 'ਚ ਜ਼ਿਆਦਾ ਵੱਡੇ ਖਾਲਿਸਤਾਨੀ ਬੈਠੇ ਆ, ਸਿੱਖਾਂ ਦੀ ਨਸਲ ਖੁਸ਼ੀ ਜਿਹੜੀ ਹੋਈ ਆ 84 ਦੀ, ਉਹਦੇ 'ਚ ਸਾਨੂੰ ਪਤਾ ਜਿੰਨੇ ਸਾਡੇ ਮੁੰਡੇ ਸੀਗੇ, ਜਿੰਨੇ ਸਾਡੇ ਯੋਧੇ ਸੀਗੇ, ਅਗਲੇ ਉੱਥੇ ਬਾਰਡਰਾਂ ਨੂੰ ਭੱਜ ਕੇ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਏ, ਤਾਂ ਇੱਥੇ ਕੌਮ ਅਤੇ ਪੰਥ ਲਈ ਲੜਨ ਲੱਗ ਪਏ। ਹੁਣ ਸੰਗਤ ਸਿੰਘ ਦੀਆਂ ਵੀ ਕਿਤਾਬਾਂ ਨੇ ਇਸ ਮੁੱਦੇ ਤੇ, ਹੋਰਾਂ ਦੀਆਂ ਵੀ ਕਿਤਾਬਾਂ ਨੇ ਇਸ ਮੁੱਦੇ ਤੇ। ਉਹਨਾਂ ਦੌਰਾਨ ਪੂਰੀ ਗੱਲ ਲਿਖੀ ਹੋਈ ਆ ਕਿ ਜਿੰਨੇ ਖਾੜਕੂ ਸਨ ਉਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਜਿਹੜੇ ਦਿਨ ਅਸੀਂ ਹਿੰਦੁਸਤਾਨ ਦੇ ਖਿਲਾਫ ਜਿੱਤ ਗਏ ਅਸੀਂ ਪਾਕਿਸਤਾਨ ਵੀ ਸਿੱਖਾਂ ਨੂੰ ਛੁਡਾਉਣਾ। ਕਿਉਂ? ਕਿਉਂਕਿ ਉੱਥੇ ਸਿੱਖਾਂ ਦਾ ਵੀ ਹਾਲ ਉਹਨਾਂ ਤੋਂ ਦੇਖਿਆ ਨਹੀਂ ਜਾਂਦਾ। ਅਗਲੇ ਇੱਥੇ ਤੱਕ ਦੇਖੋ ਪਹੁੰਚੇ ਹੋਏ ਆ। ਆ ਸਾਡੇ ਤਾਂ ਚਲੋ ਹੈ ਹੀ ਸਿਰੇ ਦੇ ਸਦਾਈ ਜਿਹੜੇ ਸਾਡੇ ਲੋਕ ਨੇ। ਨਨਕਾਣਾ ਸਾਹਿਬ ਜਦ ਸਾਡੀ ਸੰਗਤਾਂ ਜਾਂਦੀ ਆ ਉਹ ਗੋਲਕ 'ਚ ਪੈਸਾ ਚੜ੍ਹਾਉਂਦੀ ਆ, ਉਹ ਪੈਸਾ ਉਹਨਾਂ ਦੇ ਸਰਕਾਰਾਂ ਦੇ ਹੱਥ 'ਚ ਪਾਕਿਸਤਾਨ ਜਾਂਦਾ। ਉਹਨਾਂ ਨੇ ਤਾਂ ਆਪਣੇ ਆਪ ਹੀ ਖੁਸ਼ ਹੋ ਕੇ ਤੁਹਾਨੂੰ ਉੱਥੇ ਸੱਦਣਾ ਕਿ ਆ ਜਾਓ ਮੂਰਖੋ ਸਾਨੂੰ ਪੈਸਾ ਦਿਓ। ਉਹ ਪੈਸਾ ਅੱਗੇ ਮੁੱਲੇ ਤਾਂ ਕਾਦੀਆਂ ਦੇ ਹੱਥਾਂ 'ਚ ਜਾਂਦਾ ਪਿਆ। ਉਹ ਕੀ ਕਰਦੇ ਪਏ ਆ? ਉਹਨਾਂ ਨੇ ਇੰਨੀ ਜ਼ਹਿਰ ਸਿੱਖਾਂ ਦੇ ਖਿਲਾਫ਼ ਅਗਲਾਈ ਪਈ ਆ ਕਿ ਉੱਥੇ ਪਾਕਿਸਤਾਨ ਦੇ ਪਿੰਡਾਂ 'ਚ ਚਲ ਜਾਓ, ਸਿੱਖਾਂ ਨੂੰ ਅਗਲੇ ਆਪਣੇ ਘੜਾਂ 'ਚ ਤਾਂ ਵੜਨ ਤੋਂ ਛੱਡੋ। ਜੇ ਸਿੱਖ ਉਹਨਾਂ ਤੋਂ ਪਾਣੀ ਮੰਗ ਲਵੇ ਤਾਂ ਉਹ ਜਿਹੜੇ ਗਲਾਸ 'ਚ ਸਿੰਘ ਪਾਣੀ ਪੀਊਗਾ ਉਹ ਗਲਾਸ ਵੀ ਉਹਨਾਂ ਨੇ ਭੰਨ ਕੇ ਬੜਾ ਸੱਟਣਾ ਕਿ ਕਾਫਿਰ। ਹੁਣ ਆ ਜਿਹੜੀ ਨਵੀਂ ਖਬਰ ਆਈ ਆ ਕਿ ਹਿੰਦੁਸਤਾਨ ਦੇ ਏਜੰਸੀਆਂ ਨੇ ਉੱਥੇ ਆਈਸਿਸ ਨਾਲ ਗੱਲ ਕਰਕੇ ਅਫਗਾਨਿਸਤਾਨ ਸਿੱਖਾਂ 'ਤੇ ਹਮਲਾ ਕਰਾਇਆ। ਸਾਡੇ ਮੂਰਖ ਫਿਰ ਇਸ ਗੱਲ ਨੂੰ ਚੱਕ ਲਈ ਆ ਕਿ ਦੇਖੋ ਜੀ ਏਜੰਸੀਆਂ ਮਾੜੀਆਂ, ਹਾਏ 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 ਹਿੰਦੁਸਤਾਨ ਦੀ ਏਜੰਸੀਆਂ ਮਾੜੀ ਆ। ਉਹ ਮੂਰਖੋ ਜਿਹੜੇ ਆਈਸਿਸ ਵਾਲੇ ਆ ਉਹ ਫਿਰ ਤੁਹਾਡੇ ਲਈ ਹੁਣ ਦੇਵਤੇ ਪੂਰੇ ਬਣ ਗਏ ਆ? ਉਹ ਕਿਉਂ ਉਹਨਾਂ ਨਾਲ ਰਲੇ ਜਾ ਕੇ? ਉਹ ਕੋਈ ਗੱਲ ਤੁਹਾਨੂੰ ਹੁਣ ਯਾਦ ਨਹੀਂ ਆਉਂਦੀ ਕਿ ਇੱਥੇ ਜੇ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੇ ਨਾਲ ਵੀ ਲੜੇ ਆ ਤਾਂ ਉਹਨਾਂ ਨੇ ਮੁਗਲ ਇੰਪਾਇਰ ਉੱਪਰ, ਮੁਗਲਾਂ ਦੀ ਜਿਹੜੀ ਸਲਤਨਤ ਸੀ ਉਹਦੇ ਖਿਲਾਫ ਦਿੱਲੀ 'ਤੇ ਹਮਲੇ ਵੀ ਗੁਰੂ ਗੋਬਿੰਦ ਸਿੰਘ ਜੀ ਵਰਗਿਆਂ ਨੇ ਕਰਾਇਆ, ਬੰਦਾ ਸਿੰਘ ਬਹਾਦਰ ਰਾਹੀਂ, ਕਿ ਜਾਂ ਦਿੱਲੀ ਦੀ ਇੱਟ ਨਾਲ ਇੱਟ ਪੱਟ ਕੇ ਲਿਆਓ ਕਿ ਜੇ ਦਿੱਲੀ ਤੱਕ ਤੁਸੀਂ ਪਹੁੰਚ ਨਹੀਂ ਸਕਦੇ ਤਾਂ ਕੰਮ ਤੋਂ ਕੰਮ ਦਿੱਲੀ ਦੀ ਮੁਗਲ ਸਲਤਨਤ, ਇਸਲਾਮਿਕ ਸਲਤਨਤ ਅਤੇ ਮੁਸਲਮਾਨਾਂ ਦੀ ਸਲਤਨਤ ਨੂੰ ਕਮਜ਼ੋਰ ਕਰ ਦਿਓ। ਨਹੀਂ ਤਾਂ ਜੇ ਇਹਨਾਂ 'ਚ ਸਦਾਈਆ ਦਾ ਲੋਜਿਕ ਲਈਏ ਫਿਰ ਤਾਂ ਗੁਰੂ ਮਹਾਰਾਜ ਖਾਲੀ ਹਿੰਦੂਆਂ ਖਿਲਾਫ਼ ਲੜਦੇ ਰਹਿੰਦੇ, ਮੁਸਲਮਾਨਾਂ ਨਾਲ ਤਾਂ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀਗੀ। ਸਾਡੇ ਹੁਣ ਸਮਝ ਨਹੀਂ ਪਾਉਂਦੇ ਕਿ ਸਿੱਖੀ ਹੈ ਕੀ, ਕਿ ਉਹ ਦੋਨੋਂ ਜਿਹੜੇ ਉਹਨਾਂ ਦੇ ਕੱਟੜਵਾਦੀ ਆ ਸਾਡੀ ਸਿੱਖੀ ਦੇ ਖਿਲਾਫ਼ ਆ। ਕਿਉਂ ਅਸੀਂ ਇਹ ਝੂਠੀਆਂ ਗੱਲਾਂ 'ਚ ਬਣਾ ਲਈ ਆ ਕਿ ਕੋਈ ਨਵਾਬ ਸ਼ੇਰ ਖਾਨ ਨੇ ਮਲੇਰ ਕੋਟਲੇ ਵਾਲੇ ਨੇ ਸਾਹਿਬਜ਼ਾਦਿਆਂ ਨੂੰ ਬਚਾਇਆ? ਉਹ ਬਚਾਇਆ ਤਾਂ ਕਦੇ ਵੀ ਨਹੀਂ ਮੂਰਖੋ। ਉਹ ਗੱਲ ਤਾਂ ਇਹ ਆ ਕਿ ਜਿਹੜਾ ਉਹਨੇ ਹਾਂ ਦਾ ਨਾਰਾ ਵੀ ਉੱਥੇ ਮਾਰਿਆ ਹੈਗਾ ਉਹਦੀ ਚਿੱਠੀ ਫੜ ਹੋਈ ਆ, ਉਸ ਸਮੇਂ ਦੇ ਸੋਰਸਿਸ ਫੜ ਹੋਏ ਆ ਕਿ ਅਗਲੇ ਨੇ ਇਹ ਆਪਣੀ ਐਕਸਪਲੇਨੇਸ਼ਨ ਦਿੱਤੀ ਆ ਕਿ ਮੈਂ ਡਰਦਾ ਪਿਆ ਕਿ ਗੁਰੂ ਗੋਬਿੰਦ ਸਿੰਘ ਜੀ ਜਿੰਦਾ ਹੈਗਾ, ਉਹ ਨਾ ਕਿਤੇ ਆ ਕੇ ਬਦਲਾ ਲੈ ਲਵੇ ਬੱਚਿਆਂ ਦਾ। ਤਾਂ ਇਸ ਕਰਕੇ ਮੇਰੀ ਪੋਲਿਸੀ ਆ ਕਿ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਹੋਸਟੇਜ ਚਿੱਪ ਅਸੀਂ ਵਰਤੀਏ, ਇਹਨਾਂ ਨੂੰ ਮੈਂ ਵਜ਼ੀਰ ਖਾਨ ਤੋਂ ਛੜਾਵਾਂ ਤਾਂ ਮੈਂ ਉੱਥੇ ਬੱਚਿਆਂ ਨੂੰ ਮਲੇਰ ਕੋਟਲੇ ਰੱਖਾਂ, ਗੋਬਿੰਦ ਨੂੰ ਭੇਜਾਂ ਚਿੱਠੀ ਕਿ ਤੇਰੀ ਮਾਂ ਤਾਂ ਬੱਚੇ ਮੇਰੇ ਕੋਲ ਆ ਜਾ, ਜਦੋਂ ਉਹ ਆਊਗਾ ਬੱਚਿਆਂ ਨੂੰ ਲੈਣ ਤਾਂ ਮੈਂ ਉਹਨੂੰ ਫੜ ਕੇ ਮਾਰ ਦੇਵਾਂਗਾ, ਤਾਂ ਬਾਦਸ਼ਾਹ ਅੱਗੇ ਮੈਂ ਚੰਗਾ ਬਣ ਜਾਵਾਂਗਾ, ਬੱਲੇ 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 ਮੇਰੀ ਹੋ ਜਾਊਗੀ, ਵਜ਼ੀਰ ਖਾਨ ਦੀ ਰਹਿ ਜਾਊਗੀ। ਪਰ ਆਹ ਗੱਲਾਂ ਸਮਝਣੀਆਂ ਕਿੱਥੇ ਸਾਡਿਆਂ ਨੇ? ਸਾਡਿਆਂ ਨੇ ਤਾਂ ਇੱਕ ਚੀਜ਼ ਦੇਖਣੀ ਆ ਤਾਂ ਬਸ ਉਹਦੇ ਉੱਪਰ ਹੀ ਉਹਨੇ ਢੋਡ ਝੰਡਾ ਪੂਰਾ ਚੱਕ ਲੈਣਾ। ਕਿੱਦਾਂ ਮਲੇਰ ਕੋਟਲੇ ਉੱਪਰ ਜਦ ਸਿੰਘ ਹਮਲਾ ਕਰਦੇ ਰਹੇ ਆ ਬੰਦਾ ਸਿੰਘ ਬਹਾਦਰ ਦੇ ਬਾਅਦ, ਬੰਦਾ ਸਿੰਘ ਨੇ ਕਿਉਂ ਨਹੀਂ ਹਮਲਾ ਕੀਤਾ? ਉਹ ਕਹਿੰਦਾ ਜ਼ਿਆਦਾ ਦੂਰ ਆ, ਮੈਂ ਇੱਥੇ ਆਪਣੀ ਫੌਜ ਨਹੀਂ ਭੇਜਣੀ। ਪਰ ਦੂਸਰੀ ਗੱਲ ਇਹ ਆ, ਸਿੰਘ ਮਲੇਰ ਕੋਟਲੇ ਭੇਜ ਕੇ ਉਹਨਾਂ ਨੇ ਬੀਬੀ ਅਨੂਪ ਕੌਰ ਦੀ ਕਬਰ ਖਦਾ ਕੇ ਉੱਥੇ ਉਹਦਾ ਤਾਂ ਪੂਰਾ ਸੰਸਕਾਰ ਕੀਤਾ। ਕੌਣ ਸੀ ਬੀਬੀ ਅਨੂਪ ਕੌਰ? ਬੀਬੀ ਅਨੂਪ ਕੌਰ ਗੁਰੂ ਗੋਬਿੰਦ ਸਿੰਘ ਜੀ ਦੇ ਘਰ 'ਚ ਸੇਵਾ ਕਰਦੀ ਹੁੰਦੀ ਸੀ। ਸਿਰਸਾ ਨਦੀ 'ਚ ਜਦ ਵਿਛੋੜਾ ਪਿਆ ਪਰਿਵਾਰ ਦਾ, ਇਹ ਸ਼ੇਰ ਖਾਨ ਮਲੇਰ ਕੋਟਲੇ ਵਾਲੇ ਦੀ ਹੀ ਫੌਜ ਉੱਥੇ ਗਈਆ ਸੀਗੀਆਂ, ਸੋਹਣੀ ਸੀ ਉਹਨੂੰ ਦੇਖ ਕੇ ਚੱਕ ਲਿਆ। ਉਹਨੂੰ ਚੱਕ ਕੇ ਇਹਨਾਂ ਨੇ ਸ਼ੇਰ ਖਾਨ ਦੇ ਮੰਜੀ ਉੱਪਰ ਸਿੱਟੀ ਨੰਗੀ ਕਰਕੇ ਕਿ ਦੇਖ ਲੈ ਹੁਣ ਤੇਰੀ ਇੱਜ਼ਤ ਅਸੀਂ ਲੁੱਟਣੀ ਆ। ਜਦ ਸ਼ੇਰ ਖਾਨ ਉਹਦੇ ਉੱਪਰ ਚੜ੍ਹਨ ਲੱਗਾ ਅਗਲੀ ਨੇ ਉਹਦੀ ਕਿਰਪਾਨ ਕੱਢ ਕੇ ਆਪਣੀ ਆਪਣਾ ਅਸੀਸ ਵੱਢ ਲਿਆ ਕਿ ਮੈਂ ਤੇਰੇ ਵਰਗੇ ਦੇ ਨਾਲ ਨਹੀਂ ਹੋਵਾਂਗੀ। ਉਹ ਗੱਲ ਅਸੀਂ ਭੁੱਲ ਗਏ ਆ ਬੀਬੀ ਅਨੂਪ ਕੌਰ ਦੀ? ਬਸ ਜੀ ਇੰਨਾ ਹੀ ਸਾਡਾ ਭਾਈਚਾਰਾ ਰਹਿ ਗਿਆ? ਫਿਰ ਬਾਅਦ 'ਚ ਕਹਿ ਦਿਓ ਕਿ ਨਹੀਂ ਜੀ ਇਹਦਾ RSS ਨੇ ਇਤਿਹਾਸ ਬਣਾਇਆ। ਅੱਛਾ ਠੀਕ ਆ, ਉਹਦਾ ਸਬੂਤ ਤਾਂ ਦੇ ਦਿਓ ਕਮਲਿਓ ਕਿ RSS ਨੇ ਇਤਿਹਾਸ ਬਣਾਇਆ। ਉਹ ਜਿਹੜਾ ਇੰਗਲੈਂਡ ਤੱਕ ਜਾ ਕੇ ਪੂਰਾ ਸਿਆਪਾ ਹੋਇਆ ਉੱਥੇ ਸਾਡੇ ਬੱਚੇ ਨੂੰ ਕੀ ਕਰਦੇ ਪਏ, ਸਾਡੀ ਧੀਆਂ ਨੂੰ ਕੀ ਕਰਦੇ ਪਏ ਆ, ਉਹ ਵੀ RSS ਹੀ ਹੋਣੀ, ਹਰ ਪਾਸੇ RSS ਆ। ਤਾਂ ਬਾਅਦ 'ਚ ਇਹ ਗੱਲ ਮੈਨੂੰ ਦੱਸ ਦਿਓ ਕਿ ਜੇ ਉਹ ਪੂਰਾ RSS ਕਰਾਉਂਦੀ ਪਈ ਆ ਤਾਂ ਜਿਹੜੇ ਅੱਗੇ ਅਗਲੇ ਕਰਦੇ ਪਏ ਉਹਦਾ ਮੁਸਲਮਾਨ ਆ ਉਹ ਸਾਲੇ ਸਦਾਈ ਆ ਜਿਹੜੀ ਉੱਥੇ ਰਲੀ ਜਾਂਦੇ RSS ਨਾਲ? ਤਾਂ ਜੇ ਉਹ RSS ਨਾਲ ਰਲੀ ਜਾਂਦੇ ਆ ਤਾਂ ਇਹਦਾ ਮਤਲਬ ਕੀ ਕਿ ਉਹਦਾ ਹੈ ਹੀ ਤੁਹਾਡੇ ਖਿਲਾਫ਼? ਤਾਂ ਫਿਰ ਕਿਉਂ ਯਾਰ ਤੁਹਾਡੀ ਬੋਲਤੀ ਜਾ ਕੇ ਬੰਦ ਹੋ ਜਾਂਦੀ ਆ? ਫਿਰ ਕਿਉਂ ਤੁਸੀਂ ਚੁੱਪ ਹੋ ਜਾਂਦੇ ਆ? ਇੱਕ ਪਾਸੇ ਤੁਸੀਂ ਦੇਖਦੇ, ਦੂਏ ਪਾਸੇ ਤੁਸੀਂ ਦੇਖਦੇ ਨਹੀਂ ਪਏ। ਇਸ ਕਰਕੇ ਜਿੰਨੇ ਵੀ ਅੱਜ ਬਾਹਰ ਦੇ ਮੁਲਕ ਅਜਿਹਾ ਖਾਲਿਸਤਾਨ ਦੀਆਂ ਰੈਲੀਆਂ ਲਾਈ ਜਾਂਦੇ ਆ, ਸਾਡੇ ਆਪਣੇ ਲੋਕ ਹੀ ਆ ਅੱਗੇ ਇਹਨਾਂ ਨੂੰ ਸਵਾਲ ਪੁੱਛੀ ਜਾਂਦੇ ਆ ਕਿ ਅੱਛਾ ਜੀ ਇਹ ਪਾਕਿਸਤਾਨ ਦਾ ਫਿਰ ਤੁਸੀਂ ਕੀ ਕਰੋਗੇ, ਅਫਗਾਨਿਸਤਾਨ 'ਚ ਸਿੱਖਾਂ ਦਾ ਤੁਸੀਂ ਕੀ ਕਰੋਗੇ? ਉੱਥੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦੇ ਆ, ਅਗਲੇ ਉਹਦੇ 'ਚ ਕਹਿ ਦਿੰਦੇ ਆ ਕਿ ਚਲੋ ਛੱਡੋ ਪਰਾ ਚੱਲੀਏ ਇੱਥੇ। ਹੁਣ ਕਿਉਂ ਗਿਆਨੀ ਸ਼ੇਰ ਸਿੰਘ ਵਰਗੇ ਦਾ ਨਿਹੰਗਾਂ ਦਾ ਤਾਂ ਹੋਰ ਜਥੇ ਦਾ ਸੰਪਰਦਾਇਆ ਦਾ ਪ੍ਰਚਾਰ ਇੰਨਾ ਅੱਜ ਵੱਧ ਚੁੱਕਾ ਜਿਹੜੇ ਲੋਕ ਨਹੀਂ ਮੰਨਦੇ ਤੁਹਾਡੇ ਖਾਲਿਸਤਾਨ 'ਚ? ਕਿਉਂਕਿ ਤੁਹਾਡੀ ਆਪਣੀ ਇਹ ਕਮਜ਼ੋਰੀਆਂ ਵਧੀਕੀਆਂ ਵਿੱਚ ਹੈਗੀ ਆ, ਤੁਸੀਂ ਤਾਂ ਸਿੱਧੀ ਗੱਲ ਦਾ ਜਵਾਬ ਹੀ ਨਹੀਂ ਦੇ ਸਕਦੇ। ਤੁਸੀਂ ਇਹ ਗੱਲ ਕਹਿੰਦੇ ਪਏ ਆ ਕਿ ਸਿੱਖਾਂ ਦਾ ਇੱਕ ਦੁਸ਼ਮਣ ਆ, ਉਸ ਦੁਸ਼ਮਣ ਲਈ ਅਸੀਂ ਬਾਕੀ ਦੁਸ਼ਮਣਾਂ ਨੂੰ ਪੂੜਿਆਂ ਨੂੰ ਬਸ ਅੱਖੋਂ ਬਾਹਰ ਕਰਤਾ, ਉਹ ਸਾਡੇ ਦੁਸ਼ਮਣ ਹੈ ਨਹੀਂ। ਗੱਲ ਇਹ ਹੋਣੀ ਆ ਮਾਸਟਰ ਤਾਰਾ ਸਿੰਘ ਵਰਗੀਆਂ ਦੀ ਵੀ ਇਹੀ ਸੋਚ ਸੀਗੀ। ਇਤਿਹਾਸ ਤੁਸੀਂ ਪੜ੍ਹ ਲਓ, ਸਾਡਾ ਹਿੰਦੂਆਂ ਨਾਲ 9 ਮਾਸ ਦਾ ਰਿਸ਼ਤਾ ਹੈਗਾ, ਸਾਡਾ ਹਿੰਦੂਆਂ ਨਾਲ 9 ਮਾਸ ਦਾ ਰਿਸ਼ਤਾ ਹੈਗਾ। ਤਾਂ ਜਦ ਉੱਥੇ ਜਾ ਕੇ ਉਹਨਾਂ ਨੂੰ ਗੱਲ ਸਮਝਾਈ ਡਾਕਟਰ ਸਾਹਿਬ ਸਿੰਘ ਵਰਗੀਆਂ ਨੇ ਕਿ ਦੇਖੋ ਜੀ, ਹਿੰਦੂ ਵੀ ਸਿੱਖਾਂ ਦੇ ਉਨੇ ਖਿਲਾਫ਼ ਆ ਜਿੰਨੇ ਈਸਾਈ ਸਿੱਖਾਂ ਦੇ ਖਿਲਾਫ਼ ਆ, ਜਿੰਨੇ ਮੁਸਲਮਾਨ ਸਿੱਖਾਂ ਦੇ ਖਿਲਾਫ਼ ਆ। ਉਹ ਨਹੀਂ ਜੀ, ਸਾਡਾ ਹਿੰਦੂਆਂ ਨਾਲ 9 ਮਾਸ ਦਾ ਰਿਸ਼ਤਾ ਹੈਗਾ। ਉੱਥੇ ਉਹ ਲੱਤ ਖਾ ਕੇ 47 'ਚ ਮੁਸਲਮਾਨਾਂ ਤੋਂ, ਤਾਂ ਇੱਥੇ ਤੁਸੀਂ ਦੇਖ ਲਓ ਆਪਣਾ ਹਾਲ 84 'ਚ ਕੀ ਕਰਾ ਲਿਆ। ਤਾਂ ਤਦ ਤੁਹਾਨੂੰ ਪਤਾ ਲੱਗਿਆ ਕਿ ਉਹ ਤਾਂ ਦੁਸ਼ਮਣ ਸੀਗੇ ਹੀ ਸੀਗੇ, ਤਾਂ ਬਾਅਦ 'ਚ 9 ਮਾਸ ਦੇ ਰਿਸ਼ਤੇ ਜਿਨ੍ਹਾਂ ਨਾਲ ਤੁਸੀਂ ਕੱਟਦੇ ਪਏ ਸੀ, ਉਹਨਾਂ ਨੇ ਵੀ ਤੁਹਾਡੇ ਛਿੱਤਰ ਮਾਰੇ। ਤਾਂ ਇੱਦਾਂ ਹੀ ਅੱਜ ਜਿਨ੍ਹਾਂ ਨਾਲ ਤੁਸੀਂ ਫਿਰ 9 ਮਾਸ ਦਾ ਰਿਸ਼ਤਾ ਕੱਢਣ ਲੱਗ ਪਏ, ਪੰਜਾਬੀਅਤ ਦਾ ਰਿਸ਼ਤਾ ਕੱਢਣ ਲੱਗ ਪਏ, ਉਹਨਾਂ ਨੇ ਫਿਰ ਤੁਹਾਡੇ ਇੱਦਾਂ ਹੀ ਛਿੱਤਰ ਮਾਰ ਕੇ ਤੁਹਾਨੂੰ ਪਾਸੇ ਕੱਢਣਾ। ਹੋਰ ਕੋਈ ਗੱਲ ਇੱਥੇ ਹੈ ਨਹੀਂ, ਕਿਉਂਕਿ ਸਾਡੀ ਇੱਕ ਕਮਜ਼ੋਰੀ ਹੋ ਚੁੱਕੀ, ਅਸੀਂ ਇੱਕ ਪੱਖੋਂ ਚੀਜ਼ ਦੇਖਦੇ ਹਾਂ, ਦੂਜੀ ਪੱਖੋਂ ਦੇਖਦੇ ਨਹੀਂ। ਸਿਆਚਿਨ ਗਲੇਸ਼ੀਅਰ ਲਈ ਬੇਨਜ਼ਰ ਭੁੱਟੋ ਨੇ ਤਾਂ ਜਿੰਨੇ ਇਸਲਾਮ ਦੇ ਉੱਤੇ ਕਾਦੀ ਸੀਗੇ, ਜਿੰਨੇ ਕਾਜ਼ੀ ਸੀਗੇ ਪਾਕਿਸਤਾਨ 'ਚ, ਸਭ ਨੇ ਇਹ ਗੱਲ ਕਹਿਤੀ ਸੀਗੀ ਉਹਨੂੰ ਕਿ ਦੇਖੋ ਸਿੱਖ ਕਾਫਿਰ ਆ, ਅਸੀਂ ਇਹਨਾਂ ਦੀ ਸਪੋਰਟ ਕਰਦੇ ਰਹੇ ਹਾਂ ਖਾਲਿਸਤਾਨ ਲਈ, ਪਰ ਜੇ ਕੱਲ੍ਹ ਖਾਲਿਸਤਾਨ ਬਣ ਗਏ ਇਹਨਾਂ ਨੇ ਸਾਨੂੰ ਵੀ ਨਹੀਂ ਛੱਡਣਾ, ਤੂੰ ਇਹਨਾਂ ਦੀ ਇਨਫੋਰਮੇਸ਼ਨ ਇਕੱਠੀ ਕਰ ਤਾਂ ਦੇ ਇੰਡੀਆ ਨੂੰ, ਤਾਂ ਦੇਖੋ ਕਿੱਦਾਂ KPS ਗਿੱਲ ਦੇ ਹੱਥ ਜਦ ISI ਤੋਂ ਇਨਫੋਰਮੇਸ਼ਨ ਆਈ ਤਾਂ ਕਿੱਦਾਂ ਚੁਣ ਚੁਣ ਉਹਨਾਂ ਨੇ ਸਾਡੇ ਮੁੰਡੇ ਮਾਰੇ। ਤਾਂ ਲਾਨਤ ਹੀ ਹੋਈ ਸਾਡੇ 'ਤੇ ਕਿ ਜੋ ਅੱਜ ਅਸੀਂ ਦੇਖ ਨਹੀਂ ਸਕਦੇ ਕਿ ਸਿੱਖਾਂ ਦੇ ਖਿਲਾਫ਼ ਧਾਰਮਿਕ ਪੱਧਰ 'ਤੇ ਵੀ ਕੀ ਲੜਾਈ ਇੱਥੇ ਹੋਈ ਜਾਂਦੀ ਹੈ। ਜਿਹੜਾ ਇੰਗਲੈਂਡ ਦਾ ਮਸਲਾ ਹੈਗਾ, ਪਹਿਲੀ ਗੱਲ ਤਾਂ ਇਹ ਆ, ਸਰਬੱਤ ਦਾ ਭਲਾ ਖਾਲੀ ਖਾਲਸਾ ਕਰ ਸਕਦਾ। ਭਾਈ ਰਣਧੀਰ ਸਿੰਘ ਨੇ ਗੁਰਮਤਿ ਵਿੱਚ ਇੱਕ ਗੁਰਮਤਿ ਵਿਚਾਰ ਕਿਤਾਬ ਲਿਖੀ ਆ, ਉਹਦੇ 'ਚ ਪੜ੍ਹ ਲਓ ਸਰਬੱਤ ਦਾ ਭਲਾ ਕੀ ਆ। ਜਦ ਖਾਲਸਾ ਚੜ੍ਹਦੀ ਕਲਾ 'ਚ ਹੋਇਆ ਤਾਂ ਖਾਲਸੇ ਨੇ ਪੂਰੇ ਧਰਮਾਂ ਦਾ ਸੱਤਿਆਨਾਸ਼ ਕਰਕੇ ਦੁਨੀਆਂ ਨੂੰ ਚੰਗੇ ਮੋੜ 'ਤੇ ਪਾਉਣਾ, ਉਹ ਹੈਗਾ ਸਰਬੱਤ ਦਾ ਭਲਾ। ਠੀਕ ਆ ਜੀ, ਉਹ ਸਰਬੱਤ ਦਾ ਭਲਾ ਹੈਗਾ। ਇਹ ਹੈ ਨਹੀਂ ਕਿ ਲੰਗਰ ਦੀਆਂ ਬਾਲਟੀਆਂ ਚੱਕ ਕੇ ਉੱਥੇ ਚੱਲ ਜਾਓ, ਤੁਸੀਂ ਗਾਜ਼ਾ ਚੱਲ ਜਾਓ, ਤੁਸੀਂ ਇਜਿਪਟ ਚੱਲ ਜਾਓ, ਤੁਸੀਂ ਕਿੱਥੇ ਕਿੱਥੇ ਜਾਈ ਫਿਰੋ ਜਿੱਥੇ ਉਹਨਾਂ ਕੋਲ। ਯਾਰ 50 ਮੁਲਕ ਹੈਗੇ ਨੇ ਉਹਨਾਂ ਕੋਲ, ਇੱਕ ਦੂਜੇ ਦੀ ਉਹ ਮਦਦ ਕਰਦੇ ਪਏ ਆ, ਸਾਨੂੰ ਕੋਈ ਉਸ ਜੰਗ ਦਾ ਪਤਾ ਹੀ ਨਹੀਂ। ਤਾਂ ਜਦ ਸਾਡੇ ਲੋਕ ਭੁੱਖੇ ਮਰਦੇ ਪਏ ਆ, ਤਾਂ ਅਸੀਂ ਫਿਰ ਹੁਣ ਦੂਸਰੇ ਦੀ ਕਿਉਂ ਮਦਦ ਕਰਦੇ ਪਏ ਆ? ਇੱਥੇ ਜ਼ਰੂਰ ਮੈਂ ਇੱਕ ਗੱਲ ਕਹਾਂਗਾ, ਸੁਰਜੀਤ ਸਿੰਘ ਗਾਂਧੀ ਦੀ ਕਿਤਾਬ ਪੜ੍ਹ ਲਓ, ਸਿੱਖ 18ਵੀਂ ਸਦੀ ਦੇ, ਠੀਕ ਆ। ਰਤਨ ਸਿੰਘ ਭੰਗੂ ਦੀ ਗੁਰਪੰਥ ਪ੍ਰਕਾਸ਼ ਪੜ੍ਹ ਲਓ, ਇਹ ਜਗਜੀਤ ਸਿੰਘ ਹੋਣਾ ਦੀ ਪ੍ਰਕਾਸ਼ਨਸ ਆਫ ਹਿਸਟਰੀ ਪੜ੍ਹ ਲਓ, ਹਰੀ ਰਾਮ ਗੁਪਤਾ ਦੀ ਦ ਹਿਸਟਰੀ ਆਫ ਦ ਸਿੱਖਸ ਪੜ੍ਹ ਲਓ, ਚਾਹੇ ਖੁਸ਼ਵੰਤ ਸਿੰਘ ਵਰਗੇ ਝੂਠਿਆਂ ਦੀ ਵੀ ਸਿੱਖ ਹਿਸਟਰੀ ਪੜ੍ਹ ਲਓ, ਜੋ ਵੀ ਉਹਨਾਂ ਨੇ ਲਿਖਿਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਭ ਮੰਨੇ ਹੋਏ ਆ ਕਿ ਜਦ ਅਹਿਮਦ ਸ਼ਾਹ ਅਬਦਾਲੀ ਮਰਾਠਿਆਂ ਦੀ ਆ ਤਾਂ ਹਿੰਦੂਆਂ ਦੀ ਆ ਕੁੜੀ ਆ, ਜਦ ਪੰਜਾਬ ਵਿੱਚੋਂ ਲੈ ਕੇ ਜਾਂਦਾ ਪਿਆ ਸੀਗਾ, ਸਿੱਖਾਂ ਨੇ ਹੱਲੇ ਬੋਲ ਕੇ ਉਹ ਬੀਬੀਆਂ ਛੜਾਈ ਆ, ਆਜ਼ਾਦ ਕਰਾਈ ਆ, ਘਰ ਤੱਕ ਪਹੁੰਚਾਈ ਆ, ਤਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਤੁਹਾਡੇ ਨਾਲ ਵਿਆਹ ਕਰਾਉਣੇ, ਉਹਨਾਂ ਦੇ ਆਨੰਦ ਕਾਰਜ ਵੀ ਸਿੰਘਾਂ ਨਾਲ ਕਰਾਏ ਆ। ਠੀਕ ਆ, ਬਹੁਤ ਵਧੀਆ, ਤਾਂ ਬਹੁਤ ਬੜੀ ਗੱਲ ਹੈਗੀ ਆ ਇਹ। ਪਰ ਸਾਡੀ ਪਤਾ ਕੀ ਪ੍ਰੋਬਲਮ ਹੋ ਗਈ ਆ? ਸਾਡੀ ਅੱਜ ਇਹ ਪ੍ਰੋਬਲਮ ਵੀਰੋ ਹੋ ਗਈ ਆ, ਅਸੀਂ ਕਹਿੰਦੇ ਪਏ ਆ ਸਰਬੱਤ ਦਾ ਭਲਾ, ਇਹ ਆ ਕਿ ਅਸੀਂ ਪੂਰੀ ਦੁਨੀਆ 'ਚ ਜਾ ਕੇ ਸਰਬੱਤ ਦਾ ਭਲਾ ਕਰੀਏ। ਇੱਕ ਮੈਨੂੰ ਗੱਲ ਦੱਸੋ, ਜਦੋਂ ਸਿੰਘਾਂ ਨੇ ਉਹ ਬੀਬੀਆਂ ਛੜਾਈ ਆ ਪੰਜਾਬ ਵਿੱਚੋਂ, ਉਹ ਸਿੰਘਾਂ ਨੇ ਇਹ ਸਰਬੱਤ ਦੇ ਭਲੇ ਵਾਲੀ ਕਿਉਂ ਨਹੀਂ ਸੋਚ ਰੱਖੀ ਕਿ ਅਸੀਂ ਜਾ ਕੇ ਪੰਜਾਬ ਦੇ ਬਾਹਰੋਂ ਬੀਬੀਆਂ ਨੂੰ ਛੜਾਉਂਦੇ ਆ ਜਿਹੜੇ ਦੂਸਰੇ ਰਾਹ ਤੋਂ ਅਫਗਾਨਿਸਤਾਨ ਲਿਜਾਈਆ ਜਾਂਦੀਆਂ? ਉਹਨਾਂ ਦੀਆਂ ਚੀਕਾਂ ਘੱਟ ਸੀਗੀ, ਉਹਨਾਂ ਨੇ ਜ਼ਿਆਦਾ ਚੀਕਾਂ ਨਹੀਂ ਮਾਰੀਆਂ, ਉਹਨਾਂ ਉੱਪਰ ਜ਼ਿਆਦਾ ਜ਼ਬਰ ਜਨਾਹ ਨਹੀਂ ਹੋਏ। ਮਰਾਠਿਆਂ ਨੇ ਉੱਥੇ ਪਾਣੀਪਤ ਇੰਨੀ ਵੱਡੀ ਮਾਰ ਖਾਧੀ, ਉਹਨਾਂ ਦੀ ਧੀਆਂ ਨੂੰ ਨੰਗੀਆਂ ਕਰਕੇ 1-2 ਰਾਤ ਉੱਥੇ ਉਹ ਅਫਗਾਨੇ ਦੇ ਮੁਸਲਮਾਨ ਉਹਨਾਂ ਦੀ ਇੱਜ਼ਤਾਂ ਲੁੱਟਦੇ ਰਹੇ, ਤਦ ਕੋਈ ਵੀ ਸਿੰਘ ਪਾਣੀਪਤ ਤੱਕ ਨਹੀਂ ਗਿਆ ਛਡਾਉਣ ਲਈ। ਆਹ ਚੀਜ਼ਾਂ ਤੁਹਾਨੂੰ ਸੋਚਣੀਆਂ ਪੈਣੀਆਂ। ਸਰਬੱਤ ਦਾ ਭਲਾ ਸਾਡੇ ਹੱਥੋਂ ਹੋਣਾ, ਪਰ ਜਿੱਦਾਂ ਤੁਸੀਂ ਕਹਿੰਦੇ ਪਏ ਸਰਬੱਤ ਦਾ ਭਲਾ ਹੋਣਾ, ਇੱਦਾਂ ਨਹੀਂ ਹੋਣਾ, ਇੱਦਾਂ ਤਾਂ ਅਸੀਂ ਆਪਣੀ ਕੌਮ ਮਰਾ ਲੈਣੀ। ਸੋ ਕਿਉਂ ਭਾਈ ਅੰਮ੍ਰਿਤਪਾਲ ਵਰਗੇ ਇੱਥੇ ਖਿਲਾਫ਼ ਸੀਗੇ ਮੁਸਲਮਾਨਾਂ ਦੇ, ਕਿਉਂ ਕਹਿੰਦੇ ਸੀਗੇ ਕਿ ਜ਼ਿਆਦਾ ਭਾਈਚਾਰੇ 'ਚ ਨਾ ਵੜੋ? ਤਾਂ ਉਹ ਗੱਲ ਪੂਰੀ ਇਹ ਸਾਨੂੰ ਅੱਜ ਦੇਖਣੀ ਪੈਣੀ ਆ ਕੀ ਹੈਗਾ ਕਿ ਇੰਗਲੈਂਡ ਤੋਂ ਲੈ ਕੇ ਹੋਰ ਦੇਸ਼ਾਂ ਤੱਕ ਮੁਸਲਮਾਨ ਅੱਜ ਸਿੱਖਾਂ ਦੇ ਖਿਲਾਫ਼ ਪਏ ਆ, ਸਿੱਖਾਂ ਤੋਂ ਧਰਮ ਪਰਿਵਰਤਨ ਕਰਾਉਣਾ ਚਾਹੁੰਦੇ। ਇਹ ਗੱਲ ਸਾਨੂੰ ਸੋਚਣੀ ਪੈਣੀ ਆ। ਤਾਂ ਸਾਡੀ ਪ੍ਰੋਬਲਮ ਕੀ ਆ? ਅਸੀਂ ਇਹ ਗੱਲਾਂ ਸੋਚਣੀਆਂ ਨਹੀਂ ਹੁੰਦੀਆਂ। ਸਾਡੇ ਪ੍ਰਚਾਰਕ ਨੇ ਉੱਥੇ ਬੈਠ ਕੇ ਇੱਕ ਗੱਲ ਕਹਿ ਦੇਣੀ, ਦੇਖੋ ਜੀ ਅਸੀਂ ਕੁਰਾਨ ਸ਼ਰੀਫ ਪੜ੍ਹੀ ਆ, ਦੇਖੋ ਜੀ ਅਸੀਂ ਉਪਾਨੀਸ਼ਦ ਪੜ੍ਹੀ, ਦੇਖੋ ਜੀ ਅਸੀਂ ਫਲਾਣੇ ਧਰਮ ਦੀ ਗ੍ਰੰਥ ਪੜ੍ਹੀ, ਦੇਖੋ ਜੀ ਸਭ ਸਤਿਕਾਰਯੋਗ ਨੇ, ਜੀਸਸ ਜੀ ਹੈਗੇ ਨੇ, ਮੁਹੰਮਦ ਜੀ ਹੈਗੇ ਨੇ, ਵਿਸ਼ਨੂੰ ਜੀ ਹੈਗੇ ਨੇ। ਉਹ ਯਾਰ ਲੱਖ ਲਾਨਤ ਇਸ ਸੋਚ 'ਤੇ, ਠੀਕ ਆ। ਆ ਜੀ ਵਾਲਾ ਪੰਗਾ ਪੂਰਾ ਇੱਥੇ ਉਹ ਸ਼ੁਰੂ ਹੁੰਦਾ ਪਿਆ ਕਿ ਸਭ ਧਰਮ ਇੱਕੋ ਪਾਸੇ ਹੀ ਜਾਂਦੇ ਨੇ, ਇੱਕੋ ਹੀ ਮੋੜ 'ਤੇ ਜਾਂਦੇ। ਤਾਂ ਜੇ ਇੱਕੋ ਮੋੜ 'ਤੇ ਜਾਂਦੇ ਤਾਂ ਬਾਬੇ ਨਾਨਕ ਤਾਂ 10 ਪਾਤਸ਼ਾਹੀ ਨੇ ਆ ਕੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇੰਨੇ ਸਿੰਘ ਸ਼ਹੀਦ ਹੋਏ, ਉਹ ਫਿਰ ਕੀ ਸੀਗਾ ਕਿ ਜੇ ਇੱਕੋ ਧਰਮ, ਜੇ ਹਰ ਧਰਮ ਇੱਕੋ ਹੀ ਪਾਸੇ ਜਾਂਦਾ ਪਿਆ? ਦੱਸ ਦਿਓ ਇੱਕ ਵਾਰੀ ਆ ਗੱਲ ਕੀ ਆ ਜੋ ਅਸੀਂ ਸੋਚੀਏ। ਸੋ ਇਹ ਚੀਜ਼ਾਂ ਜੇ ਸੋਚਣੀਆਂ ਹੈਗੀਆਂ ਤਾਂ ਸਾਨੂੰ ਬਹੁਤ ਵੱਡੇ ਪੱਧਰ 'ਤੇ ਜੋ ਅੱਜ ਸਰਬੱਤ ਦਾ ਭਲਾ ਬਣਾ ਤਾ ਗਿਆ ਨਾ, ਉਹਦੇ ਖਿਲਾਫ਼ ਸਾਨੂੰ ਆਵਾਜ਼ ਚੱਕਣੀ ਪੈਣੀ ਆ ਕਿ ਇਹ ਚੀਜ਼ਾਂ ਠੀਕ ਹੈ ਨਹੀਂ। ਜੋ ਚੀਜ਼ਾਂ ਠੀਕ ਹੈਗੀ ਆ ਉਹ ਗੁਰਬਾਣੀ 'ਚ ਲਿਖੀ ਆ। ਇਹ ਤਾਂ ਜਦ ਆਪਣੇ ਆਪ ਅਸੀਂ ਗੁਰਬਾਣੀ ਪੜ੍ਹਨ ਲੱਗਾਂਗੇ ਫਿਰ ਸਾਨੂੰ ਜਾ ਕੇ ਪਤਾ ਲੱਗੂਗਾ ਕਿ ਕੀ ਸੱਚਾਈ ਆ ਅਤੇ ਕੀ ਝੂਠ। ਸਾਡਾ ਸਿਸਟਮ ਹੀ ਇੰਨਾ ਅਲੱਗ ਹੋ ਚੁੱਕਾ ਕਿ ਸਾਨੂੰ ਹੁਣ ਪਤਾ ਹੀ ਨਹੀਂ ਲੱਗਦਾ ਪਿਆ। ਹੁਣ ਦੇਖੋ ਬਥੇਰੇ ਨੇ ਜਿਹੜੇ ਕਹਿੰਦੇ ਨੇ ਰਤਨ ਸਿੰਘ ਭੰਗੂ ਝੂਠਾ ਕਿਉਂਕਿ ਉਹਨੇ ਲਿਖਿਆ ਬਘੇਲ ਸਿੰਘ ਨੇ ਮਸਜਿਦ ਦਾ ਢਾਈਆ ਦਿੱਲੀ ਜਾ ਕੇ, ਹਾਲੇ ਕਿ ਅੰਗਰੇਜ਼ ਮੁਸਲਮਾਨ ਹਿੰਦੂ ਤਾਂ ਸਿੱਖ ਜਿੰਨੇ ਸਰੋਟ ਆ ਸਭ ਕਹਿੰਦੇ ਨੇ ਕਿ ਬਘੇਲ ਸਿੰਘ ਨੇ ਉੱਥੇ ਮਸਜਿਦ ਦਾ ਢਾਈਆ ਜਿਹੜੇ ਸਿੱਖਾਂ ਦੇ ਅਸਥਾਨਾਂ ਉੱਪਰ ਬਣਾਈਆ ਗਈ ਸੀ। ਹੁਣ ਬਘੇਲ ਸਿੰਘ ਇੱਥੇ ਝੂਠਾ ਹੋ ਗਿਆ, ਬਘੇਲ ਸਿੰਘ RSS ਦਾ ਬੰਦਾ ਹੋ ਗਿਆ, ਉਹ ਇਤਿਹਾਸਕਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਸਾਡੇ ਸਿੱਖਾਂ ਦੇ, ਉਹ ਹੁਣ ਝੂਠੇ ਹੋ ਗਏ, ਉਹ RSS ਦੇ ਬੰਦੇ ਹੋ ਗਏ। ਆ ਸਬੂਤ ਤੁਹਾਤੋਂ ਨਹੀਂ ਦੇ ਹੁੰਦੇ ਆ ਕਿ ਉਹ RSS ਦੇ ਬੰਦੇ ਸੀਗੇ ਕਿ ਇਤਿਹਾਸ ਬਦਲਿਆ ਗਿਆ, ਫਿਰ ਬਾਕੀ ਪਾਸੇ ਤੁਸੀਂ ਭੱਜਦੇ ਫਿਰਦੇ ਕਿ ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਇਸ ਕਰਕੇ ਦੁਨੀਆ ਤੁਹਾਡੇ ਉੱਪਰ ਹੱਸਦੀ ਆ, ਤਾਂ ਇਸ ਕਰਕੇ ਤੁਹਾਡਾ ਆਪਣਾ ਧਰਮ ਦਾ ਪ੍ਰਚਾਰ ਇੰਨਾ ਘੱਟ ਚੁੱਕਾ ਕਿ ਲੋਕ ਤੁਹਾਡੇ ਧਰਮ ਵਿੱਚੋਂ ਹੀ ਆ ਕੇ ਤੁਹਾਡੇ ਸਕੂਲਾਂ 'ਚ ਹੀ ਆ ਕੇ ਤੁਹਾਡੇ ਬੱਚਿਆਂ ਨੂੰ ਹੀ ਉਹਨਾਂ ਦੇ ਧਰਮ ਦੇ ਖਿਲਾਫ ਕਰਕੇ ਜਾਈ ਜਾਂਦੇ, ਆਪਣੇ ਧਰਮ 'ਚ ਲੈ ਜਾਂਦੇ। ਤਾਂ ਤੁਸੀਂ ਬਸ ਇੱਥੇ ਏਜੰਸੀਆਂ ਦੇ ਨਾਂ ਦਿੰਦੇ ਰਹੋ, ਆਪਣੇ ਆਪ ਤੁਸੀਂ ਕੁਝ ਕਰੋ। ਤਾਂ ਜੋ ਗੱਲ ਕਹੂਗਾ ਉਹੀ ਸਭ ਤੋਂ ਜ਼ਿਆਦਾ ਮਾੜਾ, ਉਹਦੇ ਦੁਆਲੇ ਤੁਸੀਂ ਡੰਡੇ ਚੱਕ ਲੈਣੇ, ਡੰਗਾ ਚੱਕ ਲੈਣੇ ਕਿ ਨਹੀਂ ਜੀ ਇਹ ਬੰਦਾ ਮਾੜਾ, ਤਾਂ ਬਾਅਦ 'ਚ ਜਦ ਫੇਰੇ ਜਾ ਕੇ ਗੱਲ ਹੋਊਗੀ ਤਾਂ ਫਿਰ ਬਸ ਬਾਅਦ 'ਚ ਜਾ ਕੇ ਕੱਚੀ ਅਤੇ ਰੇਲੀਆ ਕੱਢੀ ਜਾਓ, ਤਾਂ ਕੋਈ ਨਾ ਕੋਈ ਹੋਰ ਚੀਜ਼ ਲੱਭ ਲਓ ਕਿ ਨਹੀਂ ਜੀ ਇਹਦਾ ਕਸੂਰ ਆ, ਨਹੀਂ ਜੀ ਉਹਦਾ ਕਸੂਰ ਆ, ਤਾਂ ਬਸ ਉਹਨੇ 'ਚ ਦੋ ਤਿੰਨ ਜਿਹੜੇ ਹੋਰ ਜਿਹੜੇ ਤੁਹਾਡੇ ਨਾਲ ਜੁੜੇ ਉਹਨਾਂ ਨੂੰ ਵੀ ਅਗਲੇ ਤੋੜ ਜਾਊ। ਗੁਰਬਾਣੀ ਦਾ ਫਰਮਾਨ ਆ, ਅਕਲੀ ਇਹ ਨਾ ਆਖੀਏ ਅਕਲੀ ਗਵਾਈਏ ਬਾਦ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ, ਅਕਲੀ ਪੜੀਏ ਕੇ ਬੁਝੀਏ ਅਕਲੀ ਕਿਛੇ ਦਾਨ, ਨਾਨਕ ਆਖੇ ਰਹੋ ਇਹੋ ਹੋਰ ਗੱਲਾਂ ਸ਼ੈਤਾਨ। ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਅਕਲ ਨਾਲ ਅਸੀਂ ਤੁਰਨਾ, ਅਕਲ ਨਾਲ ਜੇ ਅਸੀਂ ਤੁਰਾਂਗੇ, ਅਕਲ ਨਾਲ ਹਰ ਚੀਜ਼ ਨੂੰ ਵਿਚਾਰਾਂਗੇ, ਅਕਲ ਨਾਲ ਹਰ ਚੀਜ਼ ਦੇਖਾਂਗੇ, ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਕੋਈ ਗੱਲ ਪਤਾ ਲੱਗਣੀ। ਹੁਣ ਰਹੀ ਗੱਲ ਇਸਲਾਮ ਦੀ, ਸਾਡੇ ਇੱਕ ਦੇਖੋ ਸਿੱਖ ਧਰਮ ਦੀ ਇੱਕ ਗ੍ਰੰਥ ਆ ਜਿਹਦਾ ਨਾਂ ਹੈਗਾ ਵਿਜੇ ਮੁਕਤ ਧਰਮ ਸ਼ਾਸਤਰ ਗ੍ਰੰਥ, ਇਤਿਹਾਸ ਰਹੇ ਤਾਂ ਉਹਦੇ 'ਚ ਸਿੰਘਪੁਰੀਆ ਮਿਸਲ ਦੇ ਯੋਧਿਆਂ ਨੇ ਇਹ ਗ੍ਰੰਥ ਲਿਖੀ ਸੀਗੀ ਨਵਾਬ ਕਪੂਰ ਸਿੰਘ ਥੱਲੇ, ਤਾਂ ਉਹ ਸਨ ਜਿਹੜੇ ਬਾਬਾ ਦੀਪ ਸਿੰਘ ਦੀ ਅਕਾਲੀ ਮਿਸਲ ਨਾਲ ਵੀ ਜੁੜੇ ਹੋਏ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਸੀ, ਤਾਂ ਉਹਨਾਂ ਦੀ ਪੂਰੀ ਮਤਲਬ ਜੋ ਵੀ ਗੁਰੂ ਮਹਾਰਾਜ ਦਾ ਜੀਵਨ ਸੀ ਉਹਨਾਂ ਨੇ ਦੇਖਿਆ ਸੀ। ਸੋ ਉਹ ਦੱਸਦੇ ਨੇ ਕਿ ਇੱਕ ਵਾਰੀ ਅਨੰਦਪੁਰ ਇਲਾਕੇ 'ਚ ਇੱਕ ਬਹੁਤ ਭਿਆਨਕ ਬਾਗ ਸੀਗਾ ਬਘਿਆੜ, ਸੋ ਉਹ ਜੰਗਲਾਂ 'ਚ ਆਦਮਖੋਰ ਬਣ ਚੁੱਕਾ ਸੀ। ਸੰਗਤਾਂ ਨੇ ਆ ਕੇ ਬੇਨਤੀ ਕੀਤੀ ਕਿ ਹੇ ਦਸਮ ਪਿਤਾ ਤੁਸੀਂ ਆਓ ਇਹਨੂੰ ਸੋਧੋ। ਮਹਾਰਾਜ ਕਹਿੰਦੇ ਚਲੋ ਸ਼ਿਕਾਰ ਖੇਡਣ ਚੱਲੀਏ। ਤਾਂ ਉਹਦੇ 'ਚ ਕੀ ਸੀ ਕਿ ਮਹਾਰਾਜ ਨੇ ਪ੍ਰਸਾਦੀ ਹਾਥੀ ਉੱਪਰ ਆਪਣੀ ਸਵਾਰੀ ਕੀਤੀ ਸੀਗੀ, ਨਾਲ ਸਿੰਘ ਸੀਗੇ ਪੰਜ ਪਿਆਰੇ ਸਨ, ਸ਼ਸਤਰ ਪੂਰੇ ਸੀਗੇ, ਜੰਗੀ ਯੋਧੇ ਅਗਲੇ ਤੁਰ ਪਏ ਕਿ ਇਹਨੂੰ ਸੋਧੀਏ। ਉਹ ਉਸ ਸਮਿਆਂ 'ਚ ਜਿੱਦਾਂ ਹੀ ਇੱਦਾਂ ਕੋਈ ਰਾਜਾ ਜਾਂਦਾ ਹੁੰਦਾ ਸੀ ਜਾਂ ਗੁਰੂ ਪਾਤਸ਼ਾਹ ਵਰਗੇ, ਤਾਂ ਜਿਹੜੇ ਫਿਰ ਜੰਗਲਾਂ 'ਚ ਪਿੰਡ ਹੁੰਦੇ ਸਨ ਉਹਨਾਂ ਨੇ ਆ ਕੇ ਫਿਰ ਫਰਿਆਦ ਕਰਨੀ ਕਿ ਦੇਖੋ ਜੀ ਤੁਸੀਂ ਆਏ ਆ ਇੱਥੇ ਪਹਿਲੀ ਵਾਰੀ, ਆਏ ਤੁਸੀਂ ਕੋਈ ਹੋਰ ਪ੍ਰੋਬਲਮ ਦਾ ਹੱਲ ਕੱਢਣ, ਪਰ ਤੁਸੀਂ ਸਾਡੀ ਵੀ ਸਮੱਸਿਆ ਤੁਸੀਂ ਇੱਥੇ ਸੁਣ ਲਓ, ਤਾਂ ਸਾਨੂੰ ਵੀ ਕੋਈ ਨਾ ਕੋਈ ਹੱਲ ਕੱਢ ਦਿਓ। ਤਾਂ ਜਿੱਦਾਂ ਮਹਾਰਾਜ ਅੱਗੇ ਵਧੇ ਨੇ ਉੱਥੇ ਮਹਾਰਾਜ ਨੇ ਕਿਹਾ ਚਲੋ ਰੁਕ ਜਾਓ ਜੀ ਇੱਥੇ ਅਸੀਂ ਥੋੜ੍ਹਾ ਆਰਾਮ ਕਰ ਲਈਏ, ਤਾਂ ਉੱਥੇ ਸਿੰਘਾਂ ਨੇ ਬੱਕਰੇ ਵੀ ਝਟਕਾਏ, ਹਿਰਣ ਵੀ ਝਟਕਾਏ, ਉਹਨਾਂ ਦਾ ਪ੍ਰਸ਼ਾਦ ਬਣਾ ਕੇ ਵੰਡਿਆ ਸੰਗਤਾਂ ਨੂੰ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਜਪਜੀ ਸਾਹਿਬ ਪੜਿਆ ਗਿਆ, ਸੁਖਮਣੀ ਸਾਹਿਬ ਪੜਿਆ ਗਿਆ, ਆਲੇ ਦੁਆਲੇ ਉਹ ਜੰਗਲਾਂ ਦੇ ਜਿਹੜੇ ਲੋਕ ਸਿੱਖ ਬਣੇ ਸਨ ਉਹ ਮਹਾਰਾਜ ਕੋਲ ਭੱਜ ਕੇ ਆ ਗਏ, ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਮਹਾਰਾਜ ਨੇ ਉਹਨਾਂ ਨੂੰ ਸਭ ਨੂੰ ਪ੍ਰੇਮ ਨਾਲ ਗਲੇ ਲਾਇਆ, ਤਾਂ ਉਹਨਾਂ ਨੇ ਮਹਾਰਾਜ ਨੂੰ ਦੱਸਿਆ ਮਹਾਰਾਜ ਜੀ ਜਦ ਤੋਂ ਅਸੀਂ ਖੰਡੇ ਕੀ ਪਹੁਲ ਸ਼ਕੀ ਆ, ਅਸੀਂ ਤਦ ਤੋਂ ਬ੍ਰਾਹਮਣਾਂ ਤੋਂ ਦੂਰ ਰਹਿਣ ਲੱਗ ਪਏ ਆ, ਬ੍ਰਾਹਮਣ ਸਾਨੂੰ ਭਾਈਚਾਰੇ ਦੇ ਨਾਂ 'ਚ ਆਪਣੇ 'ਚ ਮਿਲਾਉਣਾ ਚਾਹੁੰਦੇ ਸੀ, ਪਰ ਤੁਸੀਂ ਮਹਾਰਾਜ ਭਾਈਚਾਰੇ ਦੇ ਖਿਲਾਫ਼ ਆ, ਅਸੀਂ ਵੀ ਹੁਣ ਭਾਈਚਾਰੇ ਦੇ ਖਿਲਾਫ਼ ਆ, ਉਹਨਾਂ ਨੇ ਸਭ ਤੋਂ ਅਲੱਗ ਖੂਹ ਕਰ ਲਏ ਤਾਂ ਅਸੀਂ ਆਪਣੇ ਖੂਹ ਬਣਾ ਲਏ ਆ, ਅਸੀਂ ਪੂਰਾ ਆਪਣੇ ਪੈਰਾਂ 'ਤੇ ਖੜ ਚੁੱਕੇ ਆ ਮਹਾਰਾਜ ਜੀ, ਹੁਣ ਸਾਨੂੰ ਕੋਈ ਹਿੰਦੂਆਂ ਤੋਂ ਕੋਈ ਵੀ ਪ੍ਰੋਬਲਮ ਹੈ ਨਹੀਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਖਾਲਸਾ ਜਿੱਥੇ ਵੀ ਹੁੰਦਾ, ਖਾਲਸਾ ਇੱਕ ਇੰਡੀਪੈਂਡੈਂਟ ਹੁੰਦਾ, ਖਾਲਸਾ ਆਪਣੇ ਪੈਰਾਂ 'ਤੇ ਖੜਨ ਵਾਲਾ ਹੁੰਦਾ, ਆਪਣੇ ਹੱਥੀ ਆਪਣੀ ਹੀ ਕਾਜ ਸਵਾਰੀਏ, ਇਹ ਵੀ ਗੁਰਬਾਣੀ ਦਾ ਫਰਮਾਨ ਆ ਆਸਾ ਦੀ ਵਾਰ 'ਚ। ਉਹ ਕਹਿੰਦੇ ਮਹਾਰਾਜ ਜੀ ਸਾਡਾ ਪਿੰਡ ਜਿਹੜਾ ਸਨ ਵਿੱਚੋਂ ਥੋੜ੍ਹੇ ਪਿੰਡ ਵਾਲੇ ਉੱਠੇ, ਇਹ ਪਹਿਲਾਂ ਹੁੰਦਾ ਸਨ ਕਹਿੰਦੇ ਹਿੰਦੂਆਂ ਦਾ, ਅਸੀਂ ਹੁਣ ਖੰਡੇ ਕਿ ਬਹੁਤ ਸ਼ੱਕ ਕੇ ਸਿੰਘ ਸਜੇ ਨੇ, ਤਾਂ ਸਾਡੇ ਪਿੰਡ 'ਚ ਕੀ ਹੁੰਦਾ ਸੀਗਾ ਕਿ ਮੁਸਲਮਾਨ ਆਉਂਦੇ ਸਨ ਤਾਂ ਉਹ ਸਾਡੀ ਬੀਬੀਆਂ ਦਾ ਬਲਾਤਕਾਰ ਕਰਕੇ ਜਾਂਦੇ ਹੁੰਦੇ ਸੀ, ਤਾਂ ਉਹ ਜੋ ਫਿਰ ਬਲਾਤਕਾਰ ਤੋਂ ਕਹਿੰਦੇ ਨਿਆਣੇ ਜੰਮਣੇ, ਉਹਨਾਂ ਨੇ ਕੀ ਕਰਨਾ ਪਿੰਡਾਂ 'ਚ ਆ ਕੇ ਉਹ ਨਿਆਣਿਆਂ ਨੂੰ ਨਾ ਕਹਿੰਦੇ ਹੋਰ ਪਾਸੇ ਪਿੰਡ ਦੇ ਨੇੜੇ ਪਿੰਡ ਬਣਾ ਦੇਣਾ, ਤਾਂ ਉੱਥੇ ਉਹ ਨਿਆਣਿਆਂ ਨੂੰ ਸਾਡੇ ਖਿਲਾਫ਼ ਭੜਕਾਈ ਜਾਣਾ, ਉਹ ਇੱਕ ਕਹਿੰਦੇ ਦੂਸਰੀ ਪੀੜ੍ਹੀ ਸਾਡੇ 'ਚ ਤੁਰ ਪਈ ਆ ਜਿਹੜੇ ਕੱਟੜ ਮੁਸਲਮਾਨ ਹਨ, ਤਾਂ ਉਹ ਸਾਨੂੰ ਬਹੁਤ ਤੰਗ ਕਰਦੇ ਸੀ, ਹੁਣ ਹੌਲੀ ਹੌਲੀ ਅਸੀਂ ਉਹਨਾਂ ਨੂੰ ਸਿੱਖੀ ਪਾਸੇ ਲਿਆਏ ਨੇ ਮਹਾਰਾਜ, ਤਾਂ ਅਸੀਂ ਹੁਣ ਕੀ ਕਰੀਏ ਉਹਨਾਂ ਨੂੰ ਪੂਰੇ ਸਿੱਖ ਬਣਾਉਣ। ਮਹਾਰਾਜ ਕਹਿੰਦੇ ਕਿ ਖਾਂਡੇ ਕੀ ਪਹੁਲ ਛਕਾਓ, ਝਟਕੇ ਦਾ ਉਹਨਾਂ ਨੂੰ ਮਾਸ ਖਿਲਾਓ, ਸ਼ਸਤਰ ਵਿੱਦਿਆ ਸਿਖਾਓ, ਗੁਰਬਾਣੀ ਅਭਿਆਸ ਸਿਖਾਓ, ਤਾਂ ਉਹਨਾਂ ਦੀ ਜੋ ਵੀ ਕੁਰਾਨ ਹਡੇ ਤਾਂ ਉਹਨਾਂ ਤੋਂ ਛਡਵਾਓ, ਅਗਲੇ ਆਪਣੇ ਆਪ ਮੁਕਤ ਹੋ ਜਾਓ। ਫਿਰ ਮਹਾਰਾਜ ਨੇ ਉੱਥੇ ਬਚਨ ਕੀਤੇ ਕਿ ਇਤਿਹਾਸ ਪੜ੍ਹ ਲਓ, ਮੁਹੰਮਦ ਦਾ ਜਿਹੜਾ ਦੀਨ ਆ, ਇਸਲਾਮ ਆ, ਇਹ ਤਿੰਨ ਰਾਹੀ ਕਹਿੰਦੇ ਦੁਨੀਆ 'ਚ ਫੈਲਿਆ ਹੋਇਆ। ਇੱਕ ਤਾਂ ਭੇ ਨਾਲ ਕਿ ਅਸੀਂ ਤੁਹਾਨੂੰ ਮਾਰ ਦੇਵਾਂਗੇ, ਦੂਸਰਾ ਲਾਲਚ ਨਾਲ ਕਿ ਅਸੀਂ ਤੁਹਾਨੂੰ ਮੁਰੱਬੇ ਬਣ ਦੇਵਾਂਗੇ, ਤਾਂ ਤੀਸਰਾ ਬਲਾਤਕਾਰ ਨਾਲ ਕਿ ਤੁਹਾਡੀ ਇਸਤਰੀ ਦੀ ਜਿਹੜੀ ਕੁੱਖ ਤੋਂ ਜਾਨ ਪੈਦਾ ਹੋਣੀ ਆ, ਉਹ ਪਹਿਲਾਂ ਹੀ ਆਪਣਾ ਬੀਜ ਉਹਦੇ 'ਚ ਧੱਕੇ ਨਾਲ ਵਾੜ ਦਿੰਦੇ ਆ, ਤਾਂ ਉਹ ਫਿਰ ਜਿਹੜੀ ਇੱਕ ਪੀੜ੍ਹੀ ਕਹਿੰਦੇ ਜੰਮਦੀ, ਉਹ ਤੁਹਾਡੇ ਖਿਲਾਫ਼ ਹੀ ਅਗਲੇ ਕਰ ਦਿੰਦੇ, ਉਹ ਆਪਣੀ ਮਾਵਾਂ ਵੀ ਮਾਰ ਦਿੰਦੀ ਆ, ਤਾਂ ਹੋਰਾਂ ਨੂੰ ਵੀ ਖਤਮ ਕਰ ਦਿੰਦੀ ਆ, ਤਾਂ ਉਹ ਪੀੜ੍ਹੀ ਨੇ ਅੱਗੇ ਉਹ ਕਹਿੰਦੇ ਜਿਹੜੀ ਆਪਣੀ ਪੀੜ੍ਹੀ ਬਣਾਉਣੀ ਉਹ ਕੱਟੜ ਮੁਸਲਮਾਨ ਹੋਊਗੀ, ਤਾਂ ਦੋ ਤਿੰਨ ਪੀੜ੍ਹੀਆਂ 'ਚ ਤੁਹਾਡੀ ਪੀੜ੍ਹੀ ਬਸ ਖਤਮ ਹੋਊਗੀ। ਉਹਨਾਂ ਦੇ ਪਿਓ ਦਾਦਿਆਂ ਦੀ ਉਹਨਾਂ ਨੇ ਬੋਲਣੀ ਮੁਹੰਮਦ ਦੀ ਬੋਲੀ, ਗੁਰੂ ਮਹਾਰਾਜ ਨੇ ਉੱਥੇ ਉਹਨਾਂ ਨੂੰ ਵਚਨ ਕੀਤੇ ਸੀਗੇ। ਹੁਣ ਇਹ ਗ੍ਰੰਥ ਜਿਹੜੇ ਲਿਖਣ ਵਾਲੇ ਸਨ ਉਹ ਸਦਾਈ ਨਹੀਂ ਸੀਗੇ ਕਿ ਜਿਨ੍ਹਾਂ ਨੇ ਇਹ ਗੱਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਕਹਿੰਦੇ ਲਿਖਤੀ। ਸਾਡਿਆਂ ਨੇ ਤਾਂ ਹੁਣ ਬਹੁਤ ਗੱਲਾਂ 'ਚ ਬਣਾ ਲੈਣੀ ਆ ਕਿ ਨਹੀਂ ਜੀ ਇਹ ਹਿੰਦੂਆਂ ਨੇ ਗੱਲ ਕੀਤੀ, ਉਹਨੇ ਕੀਤੀ, ਉਹਨੇ ਕੀਤੀ। ਅਗਲੇ ਸਿੰਘਪੁਰੀਏ ਮਿਸਲ ਦੇ ਸਰਦਾਰ ਕਹਾਉਂਦੇ ਸੀ ਨਵਾਬ ਕਪੂਰ ਸਿੰਘ ਥੱਲੇ, ਪਰ ਚਲੋ ਸਾਡੇ 'ਚ ਤਾਂ ਗੱਲ ਇਹ ਵੀ ਆ ਨਾ ਕਿ ਅਸੀਂ ਆਪਣਾ ਇਤਿਹਾਸ ਮਿੱਟੀ 'ਚ ਮਿਲਾ ਦੇਣਾ ਕਿਸੇ ਹੋਰ ਵਾਸਤੇ, ਅਸਰਬੱਤ ਦੇ ਭਲੇ ਦੇ ਨਾਰੇ ਲਾ ਦਈਏ ਤਾਂ ਉੱਥੇ ਅਸੀਂ ਜਾ ਕੇ ਹੋਰ ਪਾਸੇ ਗੱਲ ਮਿੱਟੀ 'ਚ ਮਿਲਾ ਲੈਣੀ ਆ। ਹੁਣ ਇੱਥੇ ਇੱਕ ਗੱਲ ਆਉਂਦੀ ਆ ਕਿ ਜੇ ਅਸੀਂ ਜੀਵਨੀ ਅਨੁਸਾਰ ਦੇਖੀਏ ਗੁਰੂਆਂ ਦੀ ਜੀਵਨੀ ਕੀ ਸੀਗੀ, ਤਾਂ ਉੱਥੇ ਇਸਲਾਮ 'ਚ ਮੁਹੰਮਦ ਦੀ ਜੀਵਨੀ ਕੀ ਸੀ, ਤਾਂ ਸਾਨੂੰ ਬਹੁਤ ਚੀਜ਼ਾਂ ਪਤਾ ਲੱਗਦੀ ਆ ਕਿ ਇੱਕ ਬਹੁਤ ਵੱਡਾ ਫਰਕ ਆ ਕਿ ਉਹ ਪੁਰਾਤਨ ਸਮਿਆਂ 'ਚ ਸਿੰਘ ਸ਼ਹੀਦੀਆਂ ਪਾਉਣ ਨੂੰ ਤਿਆਰ ਸੀ ਪਰ ਇਸਲਾਮ 'ਚ ਜਾਣ ਨੂੰ ਤਿਆਰ ਨਹੀਂ ਸੀ। ਭਾਈ ਕਰੋੜਾ ਮੱਲ ਵਰਗੇ ਜਿਨ੍ਹਾਂ ਨੂੰ ਕਰੋੜਾ ਖਾਨ ਬਣਾਇਆ ਸੀ, ਅਗਲਿਆਂ ਨੇ ਵੀ ਇਸਲਾਮ ਛੱਡ ਕੇ ਖੰਡੇ ਕੀ ਪਹੁਲ ਛੱਕ ਕੇ ਸਿੰਘ ਸੱਜ ਕੇ ਪੂਰੇ ਕਾਜ਼ੀਆਂ ਦੇ ਸਿਰ ਲਾਏ ਆ। ਭਾਈ ਸੁੱਖਾ ਸਿੰਘ ਵਰਗੇ ਤਰਖਾਣਾ ਦੇ ਜਿਹੜੇ ਘਰਾਂ 'ਚ ਜੰਮੇ ਸੀ ਉਹਨਾਂ ਨੂੰ ਵੀ ਇੰਨਾ ਕਾਜ਼ੀ ਕਿ ਹਟੇ ਇਸਲਾਮ 'ਚ ਆ ਜਾਓ, ਇਸਲਾਮ 'ਚ ਆ ਜਾਓ, ਅਗਲੇ ਮੰਨੇ ਨਹੀਂ, ਅਗਲੇ ਪੂਰਾ ਸਿੱਖੀ 'ਚ ਆ ਗਏ। ਇੱਕ ਸਿੰਘ ਦੇ ਦਰਸ਼ਨ ਹੋਏ ਭਾਈ ਸੁੱਖਾ ਸਿੰਘ ਨੂੰ, ਤਾਂ ਅਗਲਾ ਸਿੰਘ ਸੱਜ ਗਿਆ ਅੰਮ੍ਰਿਤ ਛੱਕ ਕੇ, ਤਾਂ 200-300 ਵਾਰੀ ਕਾਜ਼ੀ ਉਹਨਾਂ ਦੇ ਘਰ ਉਹਨਾਂ ਦੇ ਪਿੰਡਾਂ 'ਚ ਆਏ ਹੋਣੇ, ਤਾਂ ਅਗਲੇ ਮੰਨੇ ਨਹੀਂ ਇਸਲਾਮ ਕਬੂਲ ਕਰਨ ਕਿਉਂ। ਹੁਣ ਇੱਕ ਗੁਰਬਾਣੀ ਦਾ ਫਰਮਾਨ ਆ, ਇਹ ਸ਼ਬਦ ਜਿਹੜਾ ਹੈ ਇਹ ਬਹੁਤ ਹੀ ਗਲਤ ਤਰ੍ਹਾਂ ਨਾਲ ਅੱਜ ਦਰਸਾਇਆ ਜਾਂਦਾ, ਖਾਸ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੇ ਜਿਹੜੇ ਸਟੀਕ ਟੀਕੇ ਨੇ ਇਹਨਾਂ 'ਚ, ਤਾਂ ਇਹ ਇੱਕ ਤਰ੍ਹਾਂ ਦੀ, ਕਿਉਂਕਿ ਉਹ ਕਹਿੰਦਾ ਸੀ ਕਿ ਫਰੀਦਕੋਟ ਟੀਕਾ ਗਲਤ ਆ, ਪਰ ਜੋ ਫਰੀਦਕੋਟ ਟੀਕੇ 'ਚ ਇੱਕ ਅੰਡਰਲਾਈਨ ਥੀਮ ਆ, ਇੱਕ ਜੋ ਉਹਦਾ ਹੈਗਾ ਕੋਨਸੈਪਟ, ਉਹ ਹੀ ਸਾਹਿਬ ਸਿੰਘ ਦਾ ਕੋਨਸੈਪਟ ਆ ਕਿ ਗੁਰਬਾਣੀ ਅੰਦਰਲੀ ਅਵਸਥਾ ਦੀ ਗੱਲ ਕਰਦੀ, ਨਾ ਕਿ ਬਾਹਰ ਸਮਾਜ ਦੀ ਕਰਦੀ, ਪਰ ਗੁਰਬਾਣੀ ਕਰਦੀ ਆ ਸਮਾਜ ਦੀ, ਇਹ ਆਉਣ ਵਾਲੇ ਦਿਨਾਂ 'ਚ ਉਹ ਐਪੀਸੋਡਾਂ 'ਚ ਦੱਸਾਂਗੇ। ਸ਼ਬਦ ਹੈ ਜੀ, ਪੁਰਖ ਮੈਂ ਨਾਰੀ, ਨਾਰੀ ਮੈਂ ਪੁਰਖ, ਬੁੱਝੇ ਬ੍ਰਹਮ ਗਿਆਨੀ, ਧੁਨੀ ਮੈਂ ਧਿਆਨ, ਧਿਆਨ ਮੈਂ ਜਾਨੀਏ, ਗੁਰਮੁਖ ਇਕੱਠ ਕਹਾਣੀ। ਠੀਕ ਆ ਜੀ, ਹੁਣ ਇਹਦੇ ਜੇ ਦੇਖੀਏ ਪੁਰਖ, ਨਾਰੀ ਤਾਂ ਧੁਨੀ, ਤਾਂ ਜੇ ਮਹਾਨ ਖੋਸ਼ ਵਿੱਚੋਂ ਅਸੀਂ ਦੇਖੀਏ ਤਾਂ ਪੁਰਖ ਉਹ ਆ ਜਿਹਦਾ ਪੂਰਾ ਸਰੀਰ, ਜਿਹੜਾ ਮਰਦ ਦਾ ਪੂਰਾ ਸਰੀਰ ਘੜ ਚੁੱਕਾ, ਜਿਹਨੂੰ ਅਸੀਂ ਕਹਿ ਦਈਏ ਪੋਸਟ ਪਿਊਬਰਟੀ ਹੋ ਚੁੱਕਾ, ਉਹਦੇ ਪੂਰੇ ਅੰਗ ਵੱਧ ਚੁੱਕੇ ਆ, ਉਹਦੇ 'ਚ ਉਹ ਸਥਿਤੀ ਆ ਜਾਨ ਅੱਗੇ ਪੈਦਾ ਕਰਨ। ਨਾਰੀ ਕੌਣ ਆ? ਨਾਰੀ ਸ਼ਬਦ ਨੱਡੀ ਵਿੱਚੋਂ ਲਿਆ ਜਾਂਦਾ, ਜਿਹੜੀ ਇਸਤਰੀ ਦਾ ਪੂਰਾ ਸਰੀਰ ਵੱਧ ਚੁੱਕਾ ਉਹ ਹੁਣ ਜਾਨ ਅੱਗੇ ਉਹ ਪੈਦਾ ਕਰ ਸਕਦੀ, ਜਨਮ ਦੇ ਸਕਦੀ ਹੈ। ਠੀਕ ਆ ਜੀ, ਸੋ ਦੋਨਾਂ 'ਚ ਅਸੀਂ ਲਾ ਲਈਏ ਕਿ ਉਮਰ ਦਾ ਇਹ ਫਰਕ ਹੋਊਗਾ ਕਿ ਪੁਰਖ 21 ਸਾਲਾਂ ਤੋਂ ਬਾਅਦ ਮੰਨਿਆ ਜਾਂਦਾ ਕਿ ਪੋਸਟ ਪਿਊਬਰਟਲ ਸਟੇਜ 'ਤੇ ਆ, ਤਾਂ ਨਾਰੀ ਕਹਿ ਲਓ 16 ਜਾਂ 17 ਸਾਲਾਂ ਦੇ ਬਾਅਦ ਅਸੀਂ ਮੰਨਦੇ। ਠੀਕ ਆ ਜੀ, ਸੋ ਧੁਨੀ ਕੀ ਆ? ਧੁਨੀ ਇਹਦੇ 'ਚ ਹੈਗੀ ਆ, ਇਹਦੇ 'ਚ ਮਤਲਬ ਧੁਨੀ ਦਾ ਹੈਗਾ ਲਗਨ, ਜਾਂ ਜੋ ਮੈਂਟਲ ਕੈਪੇਬਿਲਿਟੀ ਆ ਕਿ ਉਹਨਾਂ ਦੀ ਸੋਚ ਤੋਂ ਉਹਨਾਂ ਦਾ ਦਿਮਾਗ ਵੀ ਉਨਾ ਤੁਰਦਾ ਪਿਆ। ਠੀਕ ਆ, ਪੁਰਖ ਵਿੱਚੋਂ ਨਾਰੀ ਨਿਕਲਦੀ ਆ ਪੁਰਖ ਦੇ ਬੀਜ ਵਿੱਚੋਂ, ਪਰ ਨਾਰੀ ਦੇ ਕੁੱਖ ਵਿੱਚੋਂ ਪੁਰਖ ਨਿਕਲਦਾ ਪਿਆ। ਜਿਹੜੇ ਅਸਲ ਦਾ ਬ੍ਰਹਮ ਗਿਆਨੀ ਰੱਬ ਆ, ਜਿਹੜੇ ਉਹਦੇ ਪਾਏ ਹੋਏ ਪੋੜਨੀਆਂ 'ਤੇ ਤੁਰਦੇ, ਉਹਦੇ 'ਚ ਮੰਨਦੇ, ਉਹਨਾਂ ਨੂੰ ਇਹ ਗੱਲ ਸਮਝ ਹੈਗੀ ਆ, ਤਾਂ ਉਹਨਾਂ ਨੂੰ ਇਹ ਵੀ ਪਤਾ ਕਿ ਲਗਨ ਵਿੱਚੋਂ ਸਾਨੂੰ ਮਿਲਦੀ ਆ ਮਤ, ਤਾਂ ਮਤ ਵਿੱਚ ਹੈਗੀ ਆ ਲਗਨ, ਤਾਂ ਲਗਨ ਤਾਂ ਮਤ ਦੋਨੋਂ ਸਾਨੂੰ ਚਾਹੀਦੀ ਹੈ, ਜਿੱਥੇ ਪੁਰਖ ਤਾਂ ਨਾਰੀ ਇਕੱਠੇ ਹੋ ਕੇ ਵਿਆਹ ਕਰਾ ਕੇ ਬੱਚਾ ਪੈਦਾ ਕਰਦੇ। ਠੀਕ, ਇਹ ਇੱਕ ਤਰ੍ਹਾਂ ਦਾ ਇੱਥੇ ਏਜ ਲਿਮਿਟ ਸੈੱਟ ਗੁਰੂ ਪਾਤਸ਼ਾਹ ਨੇ ਕਰਤਾ ਕਿ ਜੇ ਸਿੱਖਾਂ ਨੇ ਵਿਆਹ ਕਰਾਉਣਾ, ਤਾਂ ਹੈਗਾ ਵੀ ਗੁਰੂ ਨਾਨਕ ਦੇ ਹੱਥ ਲਿਖਿਆ ਸ਼ਬਦ ਕਿ ਜੇ ਸਿੱਖਾਂ ਨੇ ਵਿਆਹ ਕਰਾਉਣਾ, ਤਾਂ ਸਿੱਖਾਂ ਨੇ ਵਿਆਹ ਮੇਰੇ ਸਿੱਖਾਂ ਨੇ ਇਸ ਉਮਰਾਂ 'ਚ ਕਰਾਉਣਾ ਹੈਗਾ ਕਿ ਇਸਤਰੀ ਹੋਵੇ 16-17 ਸਾਲ ਦੇ ਬਾਅਦ ਦੀ ਉਮਰ ਦੀ, ਤਾਂ ਪੁਰਖ ਹੋਵੇ 20-21 ਸਾਲ ਦੀ ਉਮਰ ਦੇ ਬਾਅਦ। ਹੁਣ ਕਮਾਲ ਦੀ ਗੱਲ ਇਹ ਆ ਜੀ, ਦੇਖੋ ਸਾਡੇ ਰਹਿਤਨਾਮਿਆਂ 'ਚ ਵੀ ਉਮਰਾਂ ਦਿੱਤੀ ਆ, ਪਰ ਅਸੀਂ ਉਹ ਰਹਿਤਨਾਮੇ ਪੜ੍ਹਨੇ ਹੈ ਨਹੀਂ। ਠੀਕ ਹੈ ਜੀ। ਤਾਂ ਅੱਗੇ ਜੇ ਅਸੀਂ ਵਧੀਏ ਤਾਂ ਉਸ ਹੀ ਰਹਿਤਨਾਮੇ 'ਚ ਲਿਖਿਆ ਕਿ ਜੇ ਕੋਈ ਸਿੰਘ ਖਾਸ ਕਰਕੇ ਕੋਈ ਛੋਟੇ ਬੱਚੇ ਨਾਲ ਸੰਗ ਕਰ ਲਵੇ, ਸੈਕਸ ਕਰ ਲਵੇ, ਤਾਂ ਚਾਹੇ ਉਹਦਾ ਗਾਟਾ ਲਾ ਦਿੱਤਾ ਜਾਵੇ ਜਾਂ ਚਾਹੇ ਗਲਤੀ ਨਾਲ ਇਹ ਕੰਮ ਹੋਇਆ ਉਹਨੂੰ ਨਹੀਂ ਪਤਾ ਸੀਗਾ, ਤਾਂ ਉਹਦੇ ਉੱਪਰ ਜੁਰਮਾਨਾ ਬਹੁਤ ਤਕੜਾ ਦਿੱਤਾ ਜਾਵੇ, ਉਹ ਫਿਰ ਅੰਮ੍ਰਿਤ ਛਕੇ। ਇਹ ਚੀਜ਼ਾਂ ਹੈਗੀਆਂ ਨੇ। ਸੋ ਕਿਉਂ ਇਹ ਚੀਜ਼ ਜ਼ਰੂਰੀ ਆ? ਅੱਜ ਦੇ ਸਮੇਂ ਜੇ ਅਸੀਂ ਮਾਡਰਨ ਸਾਇੰਸ ਦੀ ਗੱਲ ਕਰੀਏ ਤਾਂ ਇਸਤਰੀ ਜਿਹੜੀ ਹੈਗੀ ਆ 16-17 ਸਾਲ ਦੀ ਉਮਰ ਦੇ ਬਾਅਦ ਨਿਆਣਾ ਜੰਮ ਸਕਦੀ ਆ ਵਿਦਆਊਟ ਕੰਪਲੀਕੇਸ਼ਨ, ਨਹੀਂ ਤਾਂ ਉਹਨੂੰ ਪ੍ਰੋਬਲਮ ਹੋ ਸਕਦੀ ਆ। ਇਹ ਪਹਿਲਾਂ ਇਸਲਾਮ ਤੋਂ ਪਹਿਲਾਂ ਏਨਸ਼ੀਅੰਟ ਗ੍ਰੀਸ ਦੇ ਵੀ ਲੋਕਾਂ ਨੇ ਗੱਲ ਪੂਰੀ ਕੱਢ ਕੇ ਦੱਸਦੀ ਸੀਗੀ ਦੁਨੀਆ, ਠੀਕ ਆ। ਇਹਨਾਂ ਦੇ ਆਲੇ ਦੁਆਲੇ ਜਿੰਨੇ ਵੀ ਤਦ ਇੰਪਾਇਰ ਹੁੰਦੇ ਸੀ, ਬਾਈਜ਼ੈਂਟੀਅਮ ਇੰਪਾਇਰ, ਪਰਸ਼ੀਅਨ ਇੰਪਾਇਰ, ਉਹਦੇ 'ਚ ਵੀ ਕਦੀ ਛੋਟੀ ਇਸਤਰੀ ਦਾ ਇੱਦਾਂ ਬਿਆਨ ਨਹੀਂ ਕਰਾਇਆ ਜਾਂਦਾ ਸੀ ਕਿ ਜਦ ਉਹਦੇ ਉੱਪਰ ਇੱਕ ਮਰਦ ਤੁਰੇ, ਮਰਦ ਚੜ੍ਹੇ, ਸੰਗ ਨਹੀਂ ਹੋਵੇ। ਰੋਕਾ ਅਲੱਗ ਗੱਲ ਸੀਗੀ, ਜਿਹਨੂੰ ਅਸੀਂ ਆਮ ਭਾਸ਼ਾ 'ਚ ਅੰਗਰੇਜ਼ੀ 'ਚ ਇੰਗੇਜਮੈਂਟ ਕਹਿ ਦਿੰਦੇ ਆ, ਉਹ ਬੱਚੇ ਦੀ ਹੋ ਜਾਂਦੀ ਸੀਗੀ। ਪਰ ਜੋ ਇਹ ਸੰਗ ਦਾ ਕੰਮ ਸੀਗਾ ਨਾ, ਜੋ ਸੈਕਸ਼ੂਅਲ ਰਿਲੇਸ਼ਨ ਦਾ ਕੰਮ ਹੁੰਦਾ ਸੀਗਾ, ਉਹ ਕਦੀ ਇੱਦਾਂ ਨਹੀਂ ਹੁੰਦਾ ਸੀਗਾ ਜਿੱਦਾਂ ਅੱਜ ਕਿਹਾ ਜਾਂਦਾ, ਜਿੱਦਾਂ ਇਸਲਾਮ 'ਚ ਹੁੰਦਾ। ਸੋ ਇਸਲਾਮ ਦੇ ਕਾਫੀ ਪ੍ਰਚਾਰਕ ਨੇ ਜੋ ਸਿੱਖਾਂ ਦਾ, ਉਹਨਾਂ ਨੂੰ ਪਤਾ ਸਿੱਖਾਂ ਨੂੰ ਆਪਣਾ ਇਤਿਹਾਸ ਨਹੀਂ ਪਤਾ, ਉਹ ਗਲਤ ਇਲਜ਼ਾਮ ਲਾ ਦਿੰਦੇ ਆ ਕਿ ਦੇਖੋ ਗੁਰੂ ਨਾਨਕ ਵੀ ਬਹੁਤ ਛੋਟੇ ਸਨ ਉਮਰ ਦੇ, ਤਾਂ ਉਹਨਾਂ ਦੀ ਵੀ ਘਰ ਵਾਲੀ ਬਹੁਤ ਛੋਟੀ ਸੀ ਉਮਰ ਦੀ, ਤਾਂ ਦੇਖੋ ਇਹਨਾਂ ਨੇ ਵੀ ਇਹ ਕੰਮ ਕੀਤਾ। ਨਹੀਂ, ਇਹ ਗੱਲ ਪੂਰੀ ਗਲਤ ਆ। ਉਹ ਸੀਗਾ ਰੋਕਾ, ਪਰ ਚਲੋ ਜੀ, ਭਾਈਚਾਰੇ ਦੇ ਨਾਂ 'ਚ ਅਸੀਂ ਤਾਂ ਕੁਛ ਕਹਿਣਾ ਹੀ ਨਹੀਂ ਹੁੰਦਾ। ਅਸੀਂ ਤਾਂ ਜ਼ਿਆਦਾ ਹੁਣ RSS ਦੇ ਵੱਲ ਆ ਨਾ, ਅਸੀਂ ਇਹ ਗੱਲ ਕਹਿ ਦੇਵਾਂਗੇ ਦੇਖੋ ਜੀ RSS ਨੇ ਸਾਡਾ ਇਤਿਹਾਸ ਮਿਟਾਤਾ, ਸਾਨੂੰ ਆਪਣੇ ਆਪ ਨਹੀਂ ਪਤਾ। ਬਾਬਾ ਮੂਰਖ ਬਣਨਾ ਤਾਂ ਫਿਰ ਠੋਕ ਕੇ ਮੂਰਖ ਬਣੀ ਹੈ ਨਾ। ਹੁਣ ਜੇ ਦੇਖੀਏ ਇੱਥੇ ਇਸਲਾਮ ਦੇ ਪੈਗੰਬਰ ਮੁਹੰਮਦ ਦੀ ਕਹਾਣੀ, ਠੀਕ ਆ। ਇਸਲਾਮ 'ਚ ਹੈਗੀ ਆ ਜੋ ਇੱਕ ਇਹਨਾਂ ਦੀ ਟ੍ਰੈਡੀਸ਼ਨ ਆ, ਇਹਨਾਂ ਦੀ ਰੀਤ ਆ, ਉਹਨੂੰ ਅਸੀਂ ਹਡੇਥ ਕਹਿੰਦੇ ਆ, ਜੋ ਉਹਨਾਂ ਦੀ ਕਹਾਣੀ ਆ। ਤਾਂ ਜਿੱਥੇ ਸ਼ਾਹੀ ਲਿਖਿਆ ਹੁੰਦਾ ਨਾ ਨਾਲ, ਸ਼ਾਹੀ ਬੁਖਾਰੀ, ਸ਼ਾਹੀ ਕੀ, ਸ਼ਾਹੀ ਕੀ, ਉਹ ਹੁੰਦਾ 100% ਔਥੈਂਟਿਕ, ਉਹਨੂੰ ਮੰਨਦੇ ਆ। ਬਾਅਦ 'ਚ ਚਾਹੇ ਝੂਠ ਬੋਲਦੇ ਹਨ, ਪਰ ਉਹਨਾਂ ਵਿੱਚੋਂ ਇਹਨਾਂ ਨੇ ਮੁਹੰਮਦ ਦਾ ਇਤਿਹਾਸ ਕੱਢਿਆ, ਤਾਂ ਉਹ ਇਹਨਾਂ ਨੂੰ ਦੱਸਦੀ ਪਈ ਆ ਕਿ ਅੱਜ ਕੁਰਾਨ ਦੀ ਰੀਤ ਰਿਵਾਜ ਜ਼ਿੰਦਗੀ 'ਚ ਕਿੱਦਾਂ ਜੀ। ਠੀਕ ਆ ਜੀ। ਹੁਣ ਮੁਹੰਮਦ ਮੰਨਿਆ ਜਾਂਦਾ 50 ਸਾਲ ਦਾ ਸੀਗਾ, ਜਦ 6 ਸਾਲ ਦੀ ਆਇਸ਼ਾ ਨਾਲ ਉਹਨੇ ਵਿਆਹ ਕਰਾਇਆ, ਤਾਂ 9 ਸਾਲ ਦੀ ਉਮਰ ਮੁਤਾਬਿਕ ਉਹਨੇ ਉਹਦੇ ਨਾਲ ਸੰਗ ਕੀਤਾ। ਠੀਕ ਆ ਜੀ, ਇਹ ਗੱਲ ਹੈਗੀ। ਹੁਣ ਬਥੇਰੇ ਕਹਿ ਦਊਗੇ ਕਿ ਦੇਖੋ ਇਹ ਹਡੇਤ 'ਚ ਗੱਲ ਲਿਖੀ ਆ, ਸੋ ਇਹ ਗੱਲ ਅਸੀਂ ਇਹਨੂੰ ਸੱਚ ਨਹੀਂ ਮੰਨਦੇ ਪਏ। ਠੀਕ ਆ ਜੀ, ਅਸੀਂ ਕੁਰਾਨ 'ਚ ਖਾਲੀ ਮੰਨਦੇ ਹਾਂ, ਤਾਂ ਕੁਰਾਨ 'ਚ ਤਾਂ ਗੱਲ ਕਿਤੇ ਲਿਖੀ ਹੈ ਨਹੀਂ, ਪਰ ਕੁਰਾਨ 'ਚ ਵੀ ਇਹ ਗੱਲ ਲਿਖੀ ਆ। ਹੁਣ ਤੁਹਾਨੂੰ ਪਤਾ ਲੱਗੂਗਾ ਕਿ ਕਿਉਂ ਇਹ ਛੋਟੀ ਆ, ਖਾਸ ਕਰਕੇ ਸਿੱਖਾਂ ਦੀ ਬੱਚੀ ਆ, ਉਹਦੇ ਵੀ ਪੇਸ਼ ਪੈਂਦੇ ਪਏ ਆ, ਇਸਾਈਆ ਦੀ ਵੀ ਬੱਚੀ ਆ, ਅਤੇ ਹਿੰਦੂਆਂ ਦੀ ਵੀ ਬੱਚੀ ਆ, ਅਤੇ ਨਾਸਤਿਕਾਂ ਦੀ ਵੀ ਬੱਚੀ ਆ, ਅਤੇ ਕਿਉਂ ਇਹ ਛੋਟੇ ਬੱਚੀਆਂ ਦੇ ਪੇਸ਼ ਪੈਂਦੇ ਖਾਸ ਕਰਕੇ। ਦੇਖੋ, ਜਿਹੜੀ ਕੁਰਾਨ ਹਨ, ਕੁਰਾਨ 65 ਕਹਿੰਦੀ ਆ ਕਿ ਜੋ ਤੁਹਾਡੇ 'ਚ ਇੱਕ ਨਾਰੀ ਦਾ ਮਿਨਿਸਟ੍ਰੇਸ਼ਨ ਹੁੰਦਾ ਜਿਹਦੇ ਰਾਹੀਂ ਉਹ ਜ਼ਿੰਦਗੀ ਪੈਦਾ ਕਰ ਸਕਦੀ ਹੈ, ਜਿਹਦਾ ਕਹਿੰਦੇ ਹਰ ਮਹੀਨੇ ਲਹੂ ਨਾ ਨਿਕਲੇ, ਜਾਂ ਤੁਸੀਂ ਸੋਚੋ ਕਿ ਉਹ ਝੂਠ ਬੋਲਦੀ ਆ, ਤਾਂ ਉਹਦਾ ਇੱਕ ਵੇਟਿੰਗ ਪੀਰੀਅਡ ਆ 3 ਮਹੀਨਾ, ਜਿਹੜੀ ਆ ਕਦੀ ਵੀ ਨਹੀਂ ਕਹਿੰਦੇ ਜਿਨ੍ਹਾਂ ਦੇ ਹਾਲੇ ਤੱਕ ਉਹ ਲਹੂ ਨਹੀਂ ਨਿਕਲਿਆ, ਜਿਹੜੇ ਛੋਟੀਆਂ ਨੇ ਉਹਨਾਂ ਦਾ ਵੀ 3 ਮਹੀਨਾ, ਤਾਂ ਜਿਹੜੀ ਆ ਪ੍ਰੈਗਨੈਂਟ ਨੇ ਉਹਨਾਂ ਦੀ ਵੀ 3 ਮਹੀਨੇ ਆ। ਇਹ 65 ਦੀ ਗੱਲ ਆ। ਹੁਣ ਇਹਦੇ 'ਚ ਗੱਲ ਸੋਚਣੀ ਪੈਣੀ ਆ ਕਿ ਇਹ ਕੀ ਆ ਵੇਟਿੰਗ ਪੀਰੀਅਡ। ਇਹ ਇਹਨੂੰ ਸੱਦਦੇ ਆ ਇੱਦਾਂ, ਇੱਦਾਂ ਦਾ ਵੇਟਿੰਗ ਪੀਰੀਅਡ ਇਹ ਹੁੰਦਾ ਕਿ ਜੇ ਤੁਸੀਂ ਉਸ ਨਾਰੀ ਨਾਲ ਵਿਆਹ ਕਰਾਇਆ ਤਾਂ ਉਹਨੂੰ ਡਾਇਵੋਰਸ ਦਿੱਤਾ, ਤਾਂ ਉਹਨੂੰ 3 ਮਹੀਨੇ ਰੁਕਣਾ ਪੈਣਾ, 3 ਮਹੀਨਿਆਂ ਬਾਅਦ ਫਿਰ ਉਹ ਜਾ ਕੇ ਕਿਤੇ ਵਿਆਹ ਕਰਾ ਸਕਦੀ ਆ। ਹੁਣ ਇਹ ਕਹਿ ਦਿੰਦੇ ਨੇ ਕਿ ਦੇਖੋ ਜੀ, ਇਹ ਬਹੁਤ ਵਧੀਆ ਇੱਕ ਤਰ੍ਹਾਂ ਦਾ ਨਿਯਮ ਆ, ਕਿਉਂਕਿ ਬੱਚਾ ਜੇ ਉਹ ਨਾਲੀ ਜੰਮ ਲਵੇ ਤਾਂ ਫਿਰ ਸਾਨੂੰ ਪਤਾ ਲੱਗ ਜਾਊਗਾ ਕਿ ਉਹ ਬੱਚਾ ਪਿਛਲੇ ਪਿਓ ਦਾ ਨਾ ਕਿ ਅਸਲੇ ਪਿਓ ਦਾ। 9 ਮਹੀਨੇ ਲੱਗਦੇ ਆ ਮੂਰਖੋ ਬੱਚਾ ਜੰਮਣ ਨੂੰ, ਤਾਂ ਇਹਦਾ ਹੈ ਹੀ 3 ਮਹੀਨਿਆਂ ਦੀ ਗੱਲ। ਤਾਂ ਜੇ ਅਗਲੀ ਨਵਾਂ ਵਿਆਹ ਕਰਾ ਕੇ ਵੀ 3 ਮਹੀਨਿਆਂ 'ਚ ਬੱਚਾ ਜੰਮ ਤਾਂ ਹੋਊਗਾ, ਤਾਂ ਉਹ ਪੁਰਾਣੇ ਪਿਓ ਦਾ, ਹਲੇ ਤਾਂ 9 ਮਹੀਨੇ ਹੋਏ ਨਹੀਂ, ਕਿ ਆ ਨਵੇਂ ਪਿਓ ਦਾ ਜਿਹੜਾ ਬੀਜ ਹੋਊਗਾ ਉਹ ਜ਼ਿਆਦਾ ਹੀ ਵੱਡਾ ਬਾਇਓਨਿਕ ਸਪਰਮ ਆ ਕਿ 3 ਮਹੀਨਿਆਂ 'ਚ ਪੂਰਾ ਬਣਿਆ ਬਣਾਇਆ ਬੱਚਾ ਤੁਹਾਡੇ ਅੱਗੇ ਰੱਖ ਦਊਗਾ। ਹਲੇ ਆਹ ਇਹਨਾਂ ਦੀ ਧਾਰਮਿਕ ਗ੍ਰੰਥਾਂ ਦੀਆਂ ਗੱਲਾਂ ਜਿਨ੍ਹਾਂ 'ਚ ਅਸੀਂ ਵੀ ਮੰਨ ਲੈਂਦੇ ਹਾਂ। ਠੀਕ ਆ, 65। ਹੁਣ ਉਹ ਤੋਂ ਅੱਗੇ ਅਸੀਂ ਵਧੀਏ। ਠੀਕ ਆ ਜੀ, ਇੱਦਾਂ ਦੀ ਗੱਲ ਹੋ ਗਈ ਆ, ਵਿਆਹ ਕਰਾ ਲਿਆ, ਤਾਂ ਵਿਆਹ ਦੇ ਬਾਅਦ ਡਾਇਵੋਰਸ ਹੋ ਗਿਆ, ਡਾਇਵੋਰਸ ਹੋ ਗਿਆ ਤਾਂ 3 ਮਹੀਨੇ ਉਹਨੂੰ ਰੁਕਣਾ ਪੈਣਾ। ਠੀਕ ਆ ਜੀ, ਹੁਣ ਅੱਗੇ ਦੇਖੀਏ ਕਿ ਕਿਹਨੂੰ ਕਿਹਨੂੰ ਇੱਦਾਂ ਚਾਹੀਦਾ, ਇਹ ਹੁਣ ਗੱਲ ਪੂਰੀ ਸਾਨੂੰ ਸੋਚਣ ਵਾਲੀ ਆ। ਹੁਣ ਸ਼ਾਹੀ ਅਲ ਬੁਖਾਰੀ ਉਹ ਕਹਿੰਦੀ ਪਈ ਆ ਕਿ ਉੱਥੇ ਆਇਸ਼ਾ ਦੱਸਦੀ ਪਈ ਆ ਕਿ ਮੈਂ 6 ਸਾਲ ਦੀ ਸੀ ਜਦ ਮੇਰਾ ਵਿਆਹ ਹੋਇਆ, ਤਾਂ ਮੁਹੰਮਦ ਮੇਰੇ ਉੱਪਰ ਚੜ੍ਹਿਆ ਜਾਂ ਸਾਡਾ ਸੰਗ ਹੋਇਆ ਮੈਂ ਜਦ 9 ਸਾਲ ਦੀ ਉਮਰ 'ਚ ਸੀਗੀ। ਠੀਕ ਆ ਜੀ, ਸੋ ਅੱਗੇ ਹੁਣ ਅਸੀਂ ਵੱਧਦੇ ਪਏ ਆ। ਅੱਗੇ ਜਦ ਦੇਖੀਏ ਹੁਣ ਇੱਥੇ ਨਾ ਇੱਕ ਤਰ੍ਹਾਂ ਦੀ ਗੱਲ ਆਉਂਦੀ ਆ, ਜਿਹੜੀ ਪੇਂਟ ਚਾੜ ਹੈ ਸਾਡੀ ਵਰਸ ਆ। ਹੁਣ ਅੱਗੇ ਅਸੀਂ ਵੱਧਦੇ ਪਏ ਆ, ਪਹਿਲੀ ਗੱਲ ਤਾਂ ਇਹ ਯਾਦ ਰੱਖੀਏ ਕਿ ਇੱਦਾਂ ਕਿਹਨੂੰ ਮਿਲਦਾ। ਤਿੰਨ ਤਰ੍ਹਾਂ ਦੀ ਇਸਤਰੀ ਨੂੰ ਮਿਲਦਾ, ਜਿਨ੍ਹਾਂ ਦੇ ਵਿਆਹ ਹੋ ਗਏ, ਜਿਹੜੀ ਪ੍ਰੈਗਨੈਂਟ ਆ ਤਾਂ ਜਿਨ੍ਹਾਂ ਦੇ ਹਾਲੇ ਤੱਕ ਪੀਰੀਅਡ ਨਹੀਂ ਹੋਏ, ਆਮ ਭਾਸ਼ਾ 'ਚ ਕਹਿ ਲਈਏ ਜਿਹੜੀ ਆ ਛੋਟੀ ਆ। ਇਹ ਇਹਨਾਂ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਤਫਸੀਰ ਕੱਢਣ ਵਾਲਾ, ਇਹਨਾਂ ਦਾ ਹੀ ਆਪਣਾ ਸਕੋਲਰ ਇਬਨ ਖਾਤਿਰ ਇਹ ਗੱਲ ਮੰਨਦਾ ਪਿਆ। ਠੀਕ ਆ ਜੀ, ਸੋ ਹੁਣ ਅਸੀਂ ਅੱਗੇ ਵਧੀਏ ਤਾਂ ਅੱਗੇ ਅਸੀਂ ਵੱਧਦੇ ਆ ਸੂਰਾ ਅਲ ਬਖਾਰਾ ਇਹਨਾਂ ਦੀ ਕੁਰਾਨ 'ਚ 2:228। ਠੀਕ ਆ ਜੀ, ਸੋ ਉਹਦੇ ਮੁਤਾਬਿਕ ਇਹ ਆ ਕਿ ਅਸੀਂ ਤਾਂ ਇੱਦਾਂ ਹਰ ਇਸਤਰੀ ਨੂੰ ਦਿੰਦੇ ਆ ਜਿਨ੍ਹਾਂ ਨਾਲ ਸਾਡੇ ਸੰਗ ਹੋਏ ਨੇ। ਹੁਣ ਇਹਦਾ ਜੇ ਪੂਰਾ ਅਸੀਂ ਅਰਥ ਕੱਢੀਏ ਦੋਨੋਂ ਹਿੱਸਿਆਂ ਨੂੰ ਮਿਲਾ ਕੇ, ਤਾਂ ਇੱਦਾਂ ਜੇ ਉਸ ਇਸਤਰੀ ਨੂੰ ਦਿੱਤਾ ਜਾਂਦਾ ਜਿਹਨੇ ਸੈਕਸ ਕੀਤੀ ਆ, ਜਿਹਦੇ ਨਾਲ ਤੁਸੀਂ ਸੰਗ ਕੀਤਾ, ਤਾਂ ਇਹਦਾ ਮਤਲਬ ਸਪਸ਼ਟ ਇਹਨਾਂ ਦੀ ਕੁਰਾਨ 'ਚ ਗੱਲ ਲਿਖੀ ਹੋਈ ਆ ਕਿ ਛੋਟੀ ਬੱਚੀ ਨਾਲ ਬੜੀ ਉਮਰ ਦਾ ਮਰਦ, ਛੋਟੀ ਬੱਚੀ ਆ ਇਹ ਗੱਲ ਯਾਦ ਰੱਖੋ, ਛੋਟੀ ਬੱਚੀ ਨਾਲ ਜਿਹੜੀ ਬੱਚੀ ਨੂੰ ਪਤਾ ਹੈ ਨਹੀਂ ਕਿ ਇਹ ਗੱਲ ਹੋਣ ਕੀ ਲੱਗੀ ਆ, ਉਹਦੇ ਨਾਲ ਮਰਦ ਸੰਗ ਕਰ ਸਕਦਾ। ਹੁਣ ਫਿਰ ਇੱਥੇ ਕਹੀਦਾ ਕਿ ਇਹਨਾਂ ਦਾ ਤਾਂ ਇਹ ਆ ਕਿ ਧਰਮ ਨਾਲ ਕੰਮ ਬਣ ਗਿਆ, ਸ਼ਰਮ ਨਾਲ ਸਿਰ ਲੱਥ ਗਿਆ, ਪਰ ਸਾਡਾ ਧੰਨ ਗੁਰੂ ਨਾਨਕ, ਦੇਖੋ ਸਾਨੂੰ ਪਹਿਲਾਂ ਹੀ ਕਿਹਾ ਗਿਆ ਕਿ ਇਸ ਗੰਦੇ ਕੰਮਾਂ ਤੋਂ ਬਚਣਾ, ਕਿਉਂਕਿ ਛੋਟੀ ਬੱਚੀ ਦੇ ਉੱਪਰ ਜੇ ਖੋਤੇ ਵਰਗਾ ਮਰਦ ਚੜੂਗਾ, ਆਪਣਾ ਅੰਗ ਉਹਦੇ ਅੰਦਰ ਪਾਊਗਾ, ਉਹਦੀ ਤਾਂ ਵਿਚਾਰੀ ਦੀਆਂ ਚੀਕਾਂ ਹੀ ਨਿਕਲ ਜਾਣੀਆਂ। ਫਿਰ ਇਹ ਹੁਣ ਗੱਪ ਮਾਰ ਦਿੰਦੇ ਕਿ ਨਹੀਂ ਜੀ, ਆਇਸ਼ਾ ਹੁਣਾਂ ਦੇ ਸਮੇਂ 9 ਸਾਲ ਦੀ ਬੱਚੀ ਬਹੁਤ ਬੜੀ ਉਮਰ ਦੀ ਗਿਣੀ ਜਾਂਦੀ ਸੀਗੀ। ਇਹਦਾ ਕੋਈ ਵੀ ਅੱਜ ਸਾਇੰਸ ਦੀ ਤੌਰ 'ਤੇ ਸਬੂਤ ਹੈ ਨਹੀਂ, ਸਭ ਇਹਨਾਂ ਨੇ ਗੱਪਾਂ ਮਾਰੀਆਂ ਹੋਈਆਂ। ਪਰ ਇਹਨਾਂ ਦੀ ਕਮਿਊਨਿਟੀ ਦੇਖ ਲਓ, ਉੱਥੇ ਇੰਗਲੈਂਡ ਤੱਕ, ਉੱਥੇ ਵੀ ਜਾ ਕੇ ਇਹਨਾਂ ਦਾ ਇਹਨੂੰ ਪੈਡਾਫਿਲੀਆ ਕਹਿੰਦੇ, ਬੱਚੇ ਨਾਲ ਜਬਰ ਜਨਾਹ, ਇਹਨਾਂ ਦਾ ਹੀ ਸਭ ਤੋਂ ਵੱਡਾ ਨੰਬਰ ਹੈਗਾ, ਜੋ ਨੰਬਰ 1 ਬੰਦੇ ਨੇ ਇਹ ਉਹ ਬੱਚੀਆਂ ਨਾਲ ਜੋ ਕਰਦੇ ਪਏ। ਤਾਂ ਖਾਸ ਕਰਕੇ ਸਿੱਖਾਂ ਦੀ ਬੱਚੀਆਂ ਨੂੰ ਇਹ ਟਾਰਗੇਟ ਕਰਦੇ ਆ, ਉਹਨਾਂ ਨੂੰ ਇਹ ਮੁਸਲਮਾਨ ਬਣਾ ਲੈਂਦੇ ਆ, ਉਹ ਬੱਚੀ ਨੂੰ ਅੱਗੇ ਵਿਆਹ ਕਰਾ ਕੇ ਕੀ ਜਬਰ ਜਨਾਹ ਉਸ ਬੱਚੀ ਨਾਲ ਹੋਣਾ, ਇਹ ਤਾਂ ਹੁਣ ਕਿਸੇ ਨੂੰ ਪਤਾ ਹੀ ਨਹੀਂ ਨਾ। ਸੋ ਸਾਡੇ ਮੂਰਖ ਅੱਜ ਭਾਈਚਾਰੇ ਦਿਨਾਂ 'ਚ ਇਹਨਾਂ ਨੂੰ ਹੀ ਸਿਰਾਂ 'ਤੇ ਚੱਕੀ ਜਾਂਦੇ ਨੇ। ਹੁਣ ਅਸੀਂ ਅੱਗੇ ਵਧੀਏ, ਅੱਗੇ ਇੱਕ ਇਹ ਵੀ ਗੱਲ ਆ ਕਿ ਸਾਡੇ ਸਿੱਖਾਂ ਦੇ ਇਤਿਹਾਸ 'ਚ ਦੇਖ ਲਓ, ਗੁਰੂ ਮਹਾਰਾਜ ਨੇ ਮਨਾ ਕਰਤਾ ਕਿ ਅਸੀਂ ਸਿੱਖਾਂ ਨੇ ਕਦੀ ਵੀ ਜੰਗ ਦੇ ਮੈਦਾਨ 'ਚ ਇਸਤਰੀ ਨੂੰ ਹੱਥ ਨਹੀਂ ਲਾਉਣਾ, ਨਾ ਹੀ ਉਹਨੂੰ ਗੁਲਾਮ ਬਣਾ ਕੇ ਰੱਖਣਾ। ਹੁਣ ਇੱਥੇ ਵਿਜੈ ਮਲਤ ਧਰਮ ਸ਼ਾਸਤਰ ਦੀ ਜੇ ਅਸੀਂ ਪੂਰੀ ਗੱਲ ਦੇਖੀਏ, ਜਿੱਥੇ ਦਸਮ ਪਿਤਾ ਦੱਸਦੇ ਪਏ ਆ ਕਿ ਇਹਨਾਂ ਦਾ ਦੀਨ 3 ਰਾਹੀ ਕਹਿੰਦੇ ਫੈਲਿਆ ਹੋਇਆ ਦੁਨੀਆ 'ਚ, ਇੱਕ ਭੇ, ਲਾਲਚ ਤਾਂ ਬਲਾਤਕਾਰ ਨਾਲ। ਹੁਣ ਸਾਨੂੰ ਪਤਾ ਲੱਗਦਾ ਕਿ ਸਿੱਖ ਕਦੀ ਭੇ ਨਾਲ ਵੀ ਨਹੀਂ ਆਪਣਾ ਧਰਮ ਫੜਾਉਂਦੇ, ਨਾ ਹੀ ਕਦੀ ਲਾਲਚ ਨਾਲ ਫੜਾਉਂਦੇ ਪਏ ਆ ਅਗਲੇ, ਨਾ ਹੀ ਕਦੀ ਬਲਾਤਕਾਰ ਰਾਹੀਂ ਫੜਾਉਂਦੇ ਪਏ ਆ। ਸਾਨੂੰ ਗੁਰੂ ਮਹਾਰਾਜ ਨੇ ਮਨਾ ਕਰਤੀ, ਸਾਡੀ ਇਹ ਬਹੁਤ ਵੱਡੀ ਇੱਕ ਤਰ੍ਹਾਂ ਦੀ ਰਹਿਤ ਆ। ਠੀਕ ਆ ਜੀ, ਹੁਣ ਦੇਖੀਏ ਸ਼ਾਹੀ ਬੁਖਾਰੀ 3:432। ਠੀਕ ਆ, ਇਹਨਾਂ ਦੀ ਆ ਸ਼ਾਹੀ ਬੁਖਾਰੀ, ਠੀਕ ਆ, 100% ਔਥੈਂਟਿਕ ਮੰਨੀ ਗਈ ਆ। ਉਹਦੇ 'ਚ ਮੁਹੰਮਦ ਹੁਣਾਂ ਨੇ ਜੰਗ ਕੀਤੀ, ਜੰਗ ਕਰਕੇ ਯਹੂਦੀਆ ਦੀ ਤਾਂ ਜਿਹੜੇ ਗੈਰ ਮੁਸਲਮਾਨ ਸਨ ਉਹਨਾਂ ਦੀ ਆ ਧੀਆਂ ਚੱਕ ਲਈ ਆ, ਉਹ ਚੱਕ ਕੇ ਅਗਲੇ ਉੱਥੇ ਆਪਣੇ ਪਾਸੇ ਤੁਰ ਪਏ। ਠੀਕ ਆ, ਇਹਨਾਂ ਨੂੰ ਅਸੀਂ ਉੱਥੇ ਲੈ ਜਾਈਏ, ਉਹਨਾਂ ਨਾਲ ਕਰਦੇ ਕੀ ਸੀਗੇ। ਹੁਣ ਆਪਣੇ ਆਪ ਇਹਨਾਂ ਦੇ ਵੱਡੇ ਤੋਂ ਵੱਡੇ ਕਾਜੀ ਮੁੱਲੇ ਮੰਨੇ ਆ ਕਿ ਕਦੀ ਵੀ ਸਾਡੇ ਕੋਲ ਉਸ ਸਮੇਂ ਜੇਲ੍ਹ ਨਹੀਂ ਹੁੰਦੀ ਸੀ, ਤਾਂ ਉਹ ਤੀਵੀਆਂ ਨੂੰ ਇਹ ਕੀ ਕਰਦੇ ਹੁੰਦੇ ਸੀ ਕਿ ਕੋਠੇ ਵਾਲੀਆਂ ਬਣਾ ਦਿੰਦੇ ਸੀਗੇ। ਸੋ ਉਹਦੇ ਮੁਤਾਬਿਕ ਜਦ ਤੁਰੇ ਆ ਉੱਥੇ, ਤਾਂ ਉੱਥੇ ਜਿਹੜੇ 2-3 ਸੀਗੇ ਮੁਹੰਮਦ ਦੇ ਜੜਨੇ ਵਾਲੇ, ਉਹ ਕਹਿੰਦੇ ਬੰਦੇ ਚਾਹੁੰਦੇ ਆ ਕਿ ਅਸੀਂ ਇਹਨਾਂ ਨਾਲ ਸੰਗ ਕਰੀਏ ਧੱਕੇ ਨਾਲ, ਕਿਉਂਕਿ ਬਹੁਤ ਦੇਰ ਹੋ ਗਈ ਅਸੀਂ ਆਪਣੀ ਤੀਵੀਆਂ ਨੂੰ ਨਹੀਂ ਮਿਲੇ। ਮੁਹੰਮਦ ਕਹਿੰਦਾ ਕਰੋ, ਉਹ ਕਹਿੰਦੇ ਫਿਰ ਜਦ ਬੀਜ ਨਿਕਲਦਾ ਤਾਂ ਫਿਰ ਕੀ ਅਸੀਂ ਕਰੀਏ ਕਿ ਕਿਤੇ ਉਹ ਬੱਚੇ ਨਾ ਪੈਦਾ ਕਰ ਦੇਣ। ਉਹ ਕਹਿੰਦਾ ਇੱਦਾਂ ਕੱਖ ਨਹੀਂ ਹੁੰਦਾ, ਜੋ ਤੁਸੀਂ ਕਰਨਾ ਕਰੋ, ਅੱਲਾ ਜਾਣੀ ਜਾਣ। ਆ ਦੇਖ ਲਓ ਜੀ, ਉਸ ਇਸਤਰੀ ਨੂੰ ਕਿਸੇ ਨੇ ਪੁੱਛਿਆ ਕਿ ਤੇਰੀ ਕੀ ਮਰਜ਼ੀ ਆ। ਸੋਚੋ ਤੁਸੀਂ ਉਸ ਸਮੇਂ ਕਿਸ ਤਰੀ ਇੱਕ ਬੀਬੀ ਹੈਗੀ ਆ, ਉਹਦਾ ਘਰ ਵਾਲਾ ਇਹਨਾਂ ਨੇ ਮਾਰਤਾ, ਉਹਦੇ ਬੱਚੇ ਇਹਨਾਂ ਨੇ ਮਾਰਤੇ, ਸਭ ਕੁਛ ਉਹਦਾ ਪੂਰਾ ਕੁਛ ਸੱਤਿਆਨਾਸ਼ ਇਹਨਾਂ ਨੇ ਕੀਤਾ, ਤਾਂ ਫਿਰ ਬਾਅਦ 'ਚ ਉਹਦੇ ਉੱਪਰ ਚੜ੍ਹਨ ਲੱਗ ਪਏ। ਤਾਂ ਅੱਜ ਤੱਕ ਇਹਨਾਂ ਦੇ ਮਸਜਿਦਾਂ 'ਚ ਇਹ ਗੱਲਾਂ ਦਾ ਪ੍ਰਚਾਰ ਹੁੰਦਾ ਪਿਆ। ਤਾਂ ਤੁਸੀਂ ਲੋਕ ਇਹਨਾਂ ਨੂੰ ਸਰਬੱਤ ਦੇ ਭਲੇ ਦੇ ਨਾਂ 'ਚ ਇੱਥੇ ਗੁਰੂ ਘਰਾਂ 'ਚ ਨਮਾਜ਼ ਪੜ੍ਹਨ ਲਈ ਬਾੜਦੇ ਪਏ ਆ, ਤਾਂ ਨਮਾਜ਼ ਹੈ ਵੀ ਕੀ? ਉਹਦੇ 'ਚ ਤੋਂ ਮੰਗਦੇ ਪਏ ਆ ਕਿ ਪੂਰੇ ਦੀਨ ਧਰਮ ਇਸਲਾਮ ਛੁੱਟ ਸਭ ਖਤਮ ਹੋ ਜਾਣ। ਕਰ ਲਓ ਗੱਲ, ਠੀਕ ਆ ਜੀ। ਸੋ ਹੁਣ ਅੱਗੇ ਅਸੀਂ ਵਧੀਏ, ਅੱਗੇ ਵੀ ਬਹੁਤ ਕੁਛ ਕੁਰਾਨ 'ਚ ਇੱਦਾਂ ਦਾ ਲਿਖਿਆ ਹੋਇਆ, ਜਿਹੜੀ ਚੀਜ਼ਾਂ ਪੜ੍ਹ ਕੇ ਰਮਟ ਦੇ ਤੁਹਾਡੇ ਖੜੇ ਹੋ ਜਾਣੇ ਆ। ਇਹ ਤੁਸੀਂ ਪੜ੍ਹਿਆ ਕਰੋ ਆਪਣੇ ਆਪ, ਚਾਹੇ ਇਹਨਾਂ ਤੋਂ ਗੁਰਮੁਖੀ ਦੀ ਮੰਗ ਲਓ, ਮੰਗ ਕੇ ਆਪਣੇ ਆਪ ਇਹ ਪੜ੍ਹਿਆ ਕਰੋ ਕਿ ਗੰਦ ਵਿੱਚ ਲਿਖਿਆ ਕੀ ਹੈ ਇਹਨਾਂ 'ਚ, ਕਿਉਂਕਿ ਇਸ ਚੀਜ਼ਾਂ ਰਾਹੀਂ ਤੁਹਾਨੂੰ ਪਤਾ ਲੱਗਣਾ ਕਿ ਕਿਉਂ ਧੰਨ ਗੁਰੂ ਨਾਨਕ ਦੇ ਅੱਗੇ ਮੱਥਾ ਅਸੀਂ ਟੇਕਦੇ ਪਏ ਆ, ਕਿਉਂਕਿ ਉਹਨੇ ਤਾਂ ਦਸਮ ਪਿਤਾ ਨੇ ਸਾਨੂੰ ਇਸ ਚੀਜ਼ਾਂ ਤੋਂ ਸਾਡੇ ਗੁਰੂਆਂ ਨੇ ਛੁਡਾਇਆ। ਵੀ ਡੋਂਟ ਬਲੀਵ ਇਨ ਦਿਸ ਰਬਿਸ਼, ਅਸੀਂ ਇਸ ਗੰਦ 'ਚ ਨਹੀਂ ਮੰਨਦੇ ਪਏ ਆ। ਠੀਕ ਆ ਜੀ, ਹੁਣ ਜੋ ਵੀ ਆਜਾਇਸਿਸ ਕਰਦੀ ਪਈ, ਅਲਕਾਇਡਾ ਕਰਦੀ ਪਈ ਆ, ਕਾਫੀ ਹੈਗੇ ਇਹਨਾਂ ਦੇ ਬੰਦੇ ਜਿਹੜੇ ਉਹਨਾਂ ਖਿਲਾਫ ਆਵਾਜ਼ ਨਹੀਂ ਚੱਕਦੇ, ਕਿਉਂਕਿ ਇਹਨਾਂ ਨੂੰ ਪਤਾ ਕਿ ਜਦ ਅਗਲਿਆਂ ਨੇ ਅੱਗੇ ਉਹ ਜਵਾਬ ਦੇਣਾ ਕਿ ਅਸੀਂ ਤਾਂ ਧਰਮ ਦੇ ਆਪਣੇ ਧਰਮ ਮੁਤਾਬਿਕ ਕਰਦੇ ਪਏ, ਕੀ ਕਰਦੇ ਪਏ ਆ, ਤਾਂ ਇਹਨਾਂ ਦਾ ਤਾਂ ਫਿਰ ਮੂੰਹ ਹੀ ਉੱਥੇ ਬੰਦ ਹੋ ਜਾਣਾ। ਕੀ ਜਵਾਬ ਇਹ ਦਊਗੇ ਅੱਗੇ ਉਹ ਕਿ ਸਾਡੀ ਰੀਤੀ ਰਿਵਾਜ਼ ਇਹ ਆ? ਤਾਂ ਫਿਰ ਇਹਨਾਂ ਦਾ ਜਿਹੜਾ ਪੂਰਾ ਭਾਂਡਾ ਹੈਗਾ ਉੱਥੇ ਦੁਨੀਆ ਅੱਗੇ ਖੁੱਲ ਜਾਣਾ ਕਿ ਇਹ ਗੱਲ ਹੈਗੀ ਆ। ਹੁਣ ਯਜ਼ੀਦੀਆਂ ਨਾਲ ਦੇਖੋ ਇਹਨਾਂ ਨੇ ਕੀ ਉੱਥੇ ਕੀਤਾ, ਆਈਸਿਸ ਨੇ ਕਿੰਨੀਆਂ ਉਹਨਾਂ ਦੀ ਕੁੜੀਆਂ ਨਾਲ ਕੀ ਉੱਥੇ ਜਬਰ ਜਨਾਹ ਹੋਏ ਆ। ਪਰ ਕਮਾਲ ਦੀ ਗੱਲ ਆ ਕਿ ਸਾਡੇ ਜਿਹੜੇ ਖਾਸ ਕਰਕੇ ਖਾੜਕੂ ਯੋਧੇ ਅੱਜ ਦੇ ਆ, ਉਸ ਚੀਜ਼ ਦੇ ਖਿਲਾਫ ਨਹੀਂ ਕਦੀ ਵੀ ਸੋਸ਼ਲ ਮੀਡੀਆ ਤੇ ਬੋਲੂਗੇ ਨਾ 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 ਨਾ, ਪਰ ਗਾਜ਼ਾ ਦੇ ਖਿਲਾਫ ਅਗਲੇ ਆਵਾਜ਼ ਚੱਕ ਲਓਗੇ। ਕਰ ਲਓ ਗੱਲ ਜੀ ਇਹਨਾਂ ਦੀ, ਠੀਕ ਆ ਜੀ। ਸੋ ਹੋਰ ਵੀ ਅੱਗੇ ਅਸੀਂ ਤੁਰੀਏ ਤਾਂ ਦੇਖੀਏ ਕਿ ਹੋਰ ਇਹਨਾਂ ਦੀ ਅਸਲੀਅਤ ਕੀ ਹੈ, ਜੋ ਚੀਜ਼ਾਂ ਅੱਜ ਅਸੀਂ ਦੇਖਦੇ ਪਏ ਆ, ਠੀਕ ਆ ਜੀ। ਹੁਣ ਅਸੀਂ ਅੱਗੇ ਵੱਧਦੇ ਪਏ ਆ, ਹੁਣ ਅਸੀਂ ਗੱਲ ਕਰਦੇ ਪਏ ਆ ਕੁਰਾਨ ਦੀ 70:22-23, ਠੀਕ ਆ ਜੀ। ਉਹਦੇ 'ਚ ਮੁਹੰਮਦ ਕਹਿੰਦਾ ਪਿਆ ਕਿ ਮੈਨੂੰ ਹੁਣੇ ਹੀ ਅੱਲਾ ਨੇ ਦੱਸਿਆ, ਕਿਉਂਕਿ ਉਹਦਾ ਟੈਲੀਫੋਨ ਹੁੰਦਾ ਸੀ ਨਾ, ਅੱਲਾ ਨੇ ਉਹਨੂੰ ਗੱਲ ਦੱਸ ਦੇਣੀ ਹੈ ਕਿ ਹੈਗੀ ਇਹਨਾਂ ਦੀ ਕਹਾਣੀ ਕੀ। ਰਾਇਸ਼ਾ ਨੇ ਇੱਕ ਵਾਰੀ ਇਹਨੂੰ ਕਿਹਾ ਕਿ ਮੁਹੰਮਦ ਜਦ ਵੀ ਤੂੰ ਫਸਦਾ ਤਾਂ ਕਿਤੇ ਨਾ ਕਿਤੇ ਅੱਲਾ ਤੈਨੂੰ ਨਾ ਕਹਿੰਦੇ, ਇੱਕ ਮਿੰਟ 'ਚ ਕਹਿੰਦੀ ਕੋਈ ਨਾ ਕੋਈ ਗੱਲ ਤੈਨੂੰ ਦੱਸ ਦਿੰਦਾ ਕਿ ਹੁਣ ਤੂੰ ਆ ਕੇ ਜਿੱਦਾਂ ਹੁਣ ਦੇਖ ਲਓ ਆਪਣਾ ਇਹਦਾ ਭਤੀਜਾ ਸੀ ਉਹਦੇ ਘਰ ਗਿਆ, ਉਹਦੀ ਤੀਵੀਂ ਸੋਹਣੀ ਸੀਗੀ, ਉੱਥੇ ਹੀ ਇਹ ਉਹਨੂੰ ਕਹਿੰਦਾ ਕਿ ਦੇਖ ਅੱਲਾ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਤੀਵੀਂ ਨਾਲ ਡਾਇਵੋਰਸ ਕਰੋ, ਤੀਵੀਂ ਦਾ ਹੱਥ ਮੈਨੂੰ ਫੜਾ, ਉਹਨੂੰ ਚੱਕ ਕੇ ਘਰ ਦੇ। ਤਾਂ ਉਹ ਕਹਿੰਦੇ ਕਿ ਜਿੱਥੇ ਵੀ ਕਹਿੰਦੀ ਤੇਰੀ ਤੇਰਾ ਸੰਗ ਕਰਨ ਦਾ ਦਿਲ ਕਰਦਾ, ਕਿਸੇ ਨੂੰ ਮਾਰਨ ਦਾ ਦਿਲ ਕਰਦਾ, ਕਿਸੇ ਦਾ ਹੱਕ ਖੋਣ ਨੂੰ ਦਿਲ ਕਰਦਾ, ਉੱਥੇ ਕਹਿੰਦੀ ਅੱਲਾ ਤੈਨੂੰ ਪੂਰਾ ਕੁਝ ਕਹਿੰਦੀ ਬਖਸ਼ੀ ਜਾਂਦਾ ਦਈ ਜਾਂਦਾ। ਕਮਾਲ ਦੀ ਗੱਲ ਆ ਨਾ, ਉਹੀ ਆ ਨਾ ਗੱਲ। ਤਾਂ ਉਹਦੇ ਮੁਤਾਬਿਕ ਕੁਰਾਨ 'ਚ ਇੱਕ ਗੱਲ ਦੇਖੋ ਤਾਂ ਕਾਫੀ ਚੀਜ਼ਾਂ ਇਹਦੇ 'ਚ ਇਹ ਹੋਈ ਆ ਕਿ ਦੇਖੋ ਅੱਲਾ ਨੇ ਇਹ ਗੱਲ ਮੈਨੂੰ ਦੱਸੀ ਪਰ ਅੱਜ ਅੱਲਾ ਨੇ ਕੈਂਸਲ ਕਰਤੀ, ਹੁਣ ਆ ਨਵੀਂ ਗੱਲ ਆ ਗਈ। ਆ ਦੇਖ ਲਓ ਫਿਰ ਕਹਿੰਦੇ ਅੱਲਾ ਜਾਣੀ ਜਾਣਾ ਇਹਨਾਂ ਦਾ, ਰੱਬ ਦੇ ਉੱਪਰ ਰੱਬ ਨੂੰ ਗਾਲ ਦੇਣ ਵਾਲੀ ਇਹ ਗੱਲ ਹੋਈ ਨਾ ਕਿ ਰੱਬ ਨੂੰ ਆਪਣਾ ਹੀ ਨਹੀਂ ਪਤਾ ਕਿ ਮੈਂ ਕੀ ਕਰਦਾ ਪਿਆ ਕੀ ਨਹੀਂ, ਕਿ ਆਹ ਮੈਨੂੰ ਦੱਸੇ ਬੰਦਾ ਕੀ ਕਰਦਾ ਪਿਆ। ਸੋ 70:22 ਦੇਖੀਏ, ਸੋ ਉਹਦੇ 'ਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਮੁਸਲਮਾਨ ਮਰਦ ਕਹਿੰਦੇ ਖਾਸ ਕਰਕੇ ਜਿਹੜੇ ਸੰਗ ਨਹੀਂ ਕਰਦੇ ਕਿਸੇ ਹੋਰ ਦੀ ਤੀਮੀਆਂ ਨਾਲ, ਉਹ ਅੱਲਾ ਨੂੰ ਬਹੁਤ ਪਿਆਰੇ ਲੱਗਦੇ ਨੇ। ਤਾਂ ਉਹਦੇ 'ਚ ਇੱਕ ਥੱਲੇ ਗੱਲ ਲਿਖੀ ਆ ਕਿ ਤੀਮੀ ਦਾ ਮਤਲਬ ਹੋਇਆ ਜਿਹੜੀ ਇਸਲਾਮ ਦੀਨ 'ਚ ਮੰਨਦੀ ਆ, ਉੱਦਾਂ ਕਹਿੰਦੇ ਤੁਸੀਂ ਆਪਣੀ ਤੀਮੀਆਂ ਨਾਲ ਤਾਂ ਆਪਣੀ ਜਿਹੜੀ ਆ ਗੁਲਾਮਾਂ ਦੀ ਆ, ਆਪਣੇ ਦੁਸ਼ਮਣ ਦੀ ਆ ਧੀ ਆ, ਉਹਨਾਂ ਨਾਲ ਤੁਸੀਂ ਜੋ ਮਰਜ਼ੀ ਕਰੋ, ਉਹ ਤੁਹਾਡੀ ਆ ਗੁਲਾਮ ਨੇ। ਕੁਰਾਨ 70:22 'ਚ ਇਹ ਗੱਲ ਲਿਖੀ ਹੋਈ ਆ, 70:22-30 ਇਹ ਗੱਲ ਲਿਖੀ ਹੋਈ ਆ। ਹੁਣ ਤੁਸੀਂ ਮੈਨੂੰ ਦੱਸੋ ਇਹ ਗੱਲ ਦਾ ਕੀ ਹੁਣ ਤੁਸੀਂ ਮਨੋਹਰਤ ਇੱਥੇ ਕੱਢੋਗੇ? ਸੋਚੋ ਇੱਕ ਗੱਲ ਕਿ ਕਿਉਂ ਇੰਗਲੈਂਡ 'ਚ ਇੰਨੇ ਵੱਡੇ ਗਰੂਮਿੰਗ ਦੇ ਕੇਸ ਨਿਕਲੇ ਆ, ਤਾਂ ਕਦੀ ਵੀ ਇਹਨਾਂ ਦੀ ਕਮਿਊਨਿਟੀ ਨੇ ਅੱਗੇ ਹੋ ਕੇ ਗੱਲ ਨਹੀਂ ਕਹੀ ਕਿ ਅਸੀਂ ਉਹਨਾਂ ਦੇ ਖਿਲਾਫ਼ ਲੜਾਂਗੇ, ਅਸੀਂ ਆਪਣੇ ਮੁੰਡਿਆਂ ਨੂੰ ਰੋਕਾਂਗੇ। ਕਦੀ ਵੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਰੋਕਿਆ ਨਹੀਂ, ਨਾ ਹੀ ਉਹਨਾਂ ਨੇ ਰੋਕਣਾ ਹੈਗਾ, ਕਿਉਂਕਿ ਉਹ ਤਾਂ ਇਹਨਾਂ ਦੀ ਧਰਮ ਰੀਤ ਆ, ਇਹਦਾ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਪੈਣਾ, ਠੀਕ ਆ ਜੀ। ਬਾਕੀ ਇੱਕ ਗੱਲ ਆ ਦੇਖੋ ਜੀ ਵੀਰੋ, ਗੱਲ ਕਰੀਏ ਬਾਹਰ ਦੇ ਮੁਲਕਾਂ ਦੀ ਆ, ਇੱਥੇ ਇੱਕ ਕਮਾਲ ਦੀ ਗੱਲ ਇਹ ਵੀ ਆ ਕਿ ਇੱਥੇ ਅਸੀਂ ਆ ਕੇ ਕਹਿੰਦੇ ਤਾਂ ਸਿੱਖੀ ਬਹੁਤ ਤਕੜੀ ਆ, ਸਿੱਖੀ ਜ਼ਿਆਦਾ ਇੱਥੇ ਸਟਰੋਂਗ ਆ, ਪਰ ਸਾਨੂੰ ਸਾਡੇ ਬੱਚੇ ਉੱਪਰ ਹਲੇ ਵੀ ਕੰਟਰੋਲ ਹੈ ਨਹੀਂ। ਇਹ ਵਿਜੇ ਮੁਕਤ ਧਰਮ ਸ਼ਸਤਰ ਗੁਰਬਾਣੀ ਹੋਰ ਵੀ ਰਹਿਤ ਮਰਿਆਦਾ 'ਚ ਲਿਖਿਆ ਕਿ ਮਾਪਿਆਂ ਨੇ, ਗੁਰੂ ਤੋਂ ਬਾਅਦ ਸਭ ਤੋਂ ਵੱਡਾ ਹੱਕ ਹੈਗਾ ਮਾਪਿਆਂ ਦਾ, ਮਾਪਿਆਂ ਨੇ ਆਪਣੇ ਬੱਚੇ ਨੂੰ ਕੰਟਰੋਲ 'ਚ ਰੱਖਣਾ ਸਿੱਖੀ ਸਿਧਾਂਤ ਸਿਖਾ ਕੇ। ਹੁਣ ਜਿਨ੍ਹਾਂ ਦੇ ਧੀਆ ਪੁੱਤ ਉੱਥੇ ਬਾਹਰ ਕਲੱਬ ਪੱਬਾਂ 'ਚ ਜਾਂਦੇ ਆ, ਹੁਣ ਆਪਣੇ ਆਪ ਸੋਚ ਲਓ ਕਿੰਨਾ ਸਿੱਖੀ ਬਾਰੇ ਉਹਨਾਂ ਨੇ ਸਿਖਾਇਆ ਹੁਣ, ਠੀਕ ਆ ਜੀ। ਇੱਕ ਸੀਗੇ ਭਾਈ ਸਾਹਿਬ ਕਨੇਡਾ 'ਚ, ਉਹ ਅੱਜ ਕੱਲ੍ਹ ਖਾਲਿਸਤਾਨ ਰੈਲੀ 'ਚ ਬਹੁਤ ਮਸ਼ਹੂਰ ਨੇ, ਉਹਨਾਂ ਦਾ ਚਲੋ ਨਾਂ ਤਾਂ ਨਹੀਂ ਲੈਂਦੇ, ਉਹਨਾਂ ਦੀ ਧੀ ਨੇ ਕਾਲੇ ਨਾਲ ਭੱਜ ਕੇ ਵਿਆਹ ਕਰਾਇਆ ਹੋਇਆ। ਭਾਈ ਸਾਹਿਬ ਨੂੰ ਆਪਣੇ ਆਪੇ 3 ਮਹੀਨੇ ਤੱਕ ਗੱਲ ਪਤਾ ਨਹੀਂ ਸੀਗੀ, ਤਾਂ ਜਿਹੜੇ ਭਾਈ ਸਾਹਿਬ ਅੱਜ ਕਹਿੰਦੇ ਪਏ ਆ ਕਿ ਉਹ ਪੂਰੀ ਦੁਨੀਆ ਨੂੰ ਇੱਕ ਬਹੁਤ ਵਧੀਆ ਸਟੇਟ ਦਾ ਮਾਡਲ ਡਿਲੀਵਰ ਕਰੂਗੇ, ਆਪਣੇ ਬੱਚੇ ਨੂੰ ਤਾਂ ਭਾਈ ਸਾਹਿਬ ਕਦੀ ਸਾਂਭ ਨਹੀਂ ਸਕੇ। ਇੱਦਾਂ ਦੇ ਬੰਦੇ ਦੇ ਤੁਸੀਂ ਆਸ ਰੱਖੀ ਬੈਠੇ ਆ? ਇੱਕ ਵਾਰੀ ਇਹ ਗੱਲ ਤੁਸੀਂ ਪੂਰੀ ਸੋਚ ਸਮਝ ਕੇ ਵਿਚਾਰੋ ਆਪਣੇ ਮਨ 'ਚ ਕਿ ਇੱਦਾਂ ਦੇ ਬੰਦੇ ਦੇ ਤੁਸੀਂ ਆਸ ਰੱਖੀ ਆ। ਹੁਣ ਜੇ ਤੁਹਾਡੇ ਧੀਆ ਪੁੱਤ ਬਾਹਰ ਜਾ ਕੇ ਖੇ ਖਾਂਦੇ ਆ, ਖਾਸ ਕਰਕੇ ਤੁਹਾਡੀ ਧੀ ਅੱਗੇ ਉਹ ਅਗਲੀ ਪ੍ਰੈਗਨੈਂਟ ਹੋ ਜਾਂਦੀ ਆ, ਤਾਂ ਮੁੰਡੇ ਮੰਨਦੇ ਹੈ ਨਹੀਂ, ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਹ ਕੰਮ ਹੁਣ ਕਰਨਾ ਹੈ ਨਹੀਂ, ਜਿੱਥੇ ਮਰਜ਼ੀ ਜਾ ਖੇ ਖਾ ਦਫਾ ਹੋ, ਅਗਲੀ ਨੇ ਬਾਅਦ 'ਚ ਆ ਕੇ ਕੀ ਕਰਨਾ ਕਿ ਜਿਹੜੇ 2-3 ਗਰੂਮਿੰਗ ਦੇ ਕੇਸ ਆ ਨਾ, ਉਹਦੇ 'ਚ ਆਪਣਾ ਨਾਂ ਵੀ ਰੱਖ ਦੇਣਾ ਕਿ ਮੇਰੇ ਨਾਲ ਗਰੂਮਿੰਗ ਹੋਈ, ਅਸੀਂ ਉੱਥੇ ਡਾਂਗ ਸੋਟੇ ਚੱਕ ਲੈਣੇ ਆ, ਤਾਂ ਗੱਲ ਵਿੱਚੋਂ ਨਿਕਲਣੀ ਕੋਈ ਹੋਰ। 9 ਸਾਲ ਪਹਿਲਾਂ ਇੰਗਲੈਂਡ 'ਚ ਕੇਸ ਹੋਇਆ ਸੀ ਕਿ ਇੱਕ ਸਾਡੀ ਧੀ ਸੀਗੀ ਜਿਹਨੇ ਜਾ ਕੇ ਸਾਡੀ ਭੈਣ, ਚਲੋ ਕਹਿ ਲਓ ਹੁਣ ਭੈਣ ਤਾਂ ਇਹਨਾਂ ਨੂੰ ਕਹਿਣਾ ਹੀ ਪੈਣਾ, ਬਾਕੀ ਇਹ ਭੈਣਾਂ ਕਹਾਉਣ ਜੋਗੀ ਆ ਤਾਂ ਹੈ ਨਹੀਂ, ਉਹਨੇ ਇੱਕ ਮੁਸਲਮਾਨ ਮਰਦ ਨਾਲ ਆਪਣੇ ਇੱਦਾਂ ਦੇ ਰਿਲੇਸ਼ਨਸ਼ਿਪ ਰੱਖੇ ਸਨ, ਉਹਦੇ ਨਾਲ ਰੱਖੇ ਸੀਗੇ, ਅਗਲੇ ਨੇ ਪ੍ਰੈਗਨੈਂਟ ਕਰਤੀ, ਆਪਣੇ ਆਪ ਬੀਬੀ ਨੇ ਜਾ ਕੇ ਰੋਲਾ ਰੋਲਾ ਜਦ ਪਾਇਆ ਤਾਂ ਉਹਨੇ ਉਹਨੂੰ ਕੁੱਟੀ, ਅਗਲੀ ਨੇ ਬਾਹਰ ਆ ਕੇ ਇਹ ਗੱਲ ਕਹਿਤੀ ਕਿ ਮੇਰੀ ਗਰੂਮਿੰਗ ਹੋਈ ਆ, ਤਾਂ ਜਦ ਅਗਲੇ ਨੇ ਚੱਕ ਕੇ ਅੱਗੇ ਫੋਟੋਆਂ ਮਾਰੀ ਹੈਗੀ ਤਾਂ 3-4 ਸਾਲ ਤੋਂ ਮੇਰੇ ਨਾਲ ਖੇ ਖਾਂਦੀ ਸੀ, ਤਾਂ ਫਿਰ ਕੀ ਤੁਸੀਂ ਕਹਿ ਲਓਗੇ? ਤਾਂ ਜਿਹੜੇ ਤਾਂ ਸਾਡੇ ਸਿਆਣੇ ਬੰਦੇ ਸੀ ਉਹਨਾਂ ਨੇ ਤਾਂ ਫਿਰ ਗੱਲ ਕਹਿਣੀ ਹੁੰਦੀ ਹੈ ਕਿ RSS ਦੀ ਸਾਜਿਸ਼ ਆ, ਬਸ ਜੀ ਚੱਕੋ ਕੰਮ। ਸੋ ਸਾਨੂੰ ਇਹ ਗੱਲ ਤੋਂ ਬਚ ਕੇ ਰਹਿਣਾ ਪੈਣਾ। ਚਲੋ ਇੱਕ ਹੋਰ ਇੱਥੇ ਸਾਖੀ ਵੀ ਦੱਸ ਦਈਏ, ਗੁਰੂ ਮਹਾਰਾਜ ਕੋਲ ਸਿੰਘ ਆਇਆ, ਕਹਿੰਦਾ ਸਿੰਘਣੀ ਜ਼ਿਆਦਾ ਦੇਰ ਜਿਉਂਦੀ ਹੈ ਨਹੀਂ। ਮਹਾਰਾਜ ਕਹਿੰਦੇ ਉਹਨੇ ਜਿਉਣਾ ਤਾਂ ਹੈ ਹੀ ਨਹੀਂ, ਕਹਿੰਦੇ ਤੁਸੀਂ ਕਹਿੰਦੇ 3-4 ਕਹਿੰਦੇ ਅਬੋਰਸ਼ਨਾਂ ਕਰਾਈ ਆ, ਇਹ ਵੀ ਜੋ ਭਰੂਣ ਹੱਤਿਆ, ਜੋ ਬੱਚੇ ਦੀ ਹੱਤਿਆ ਹੈਗੀ ਢਿੱਡ 'ਚ, ਇਹ ਵੀ ਸਿੱਖੀ ਦੇ ਖਿਲਾਫ ਆ ਚੀਜ਼। ਤੁਸੀਂ ਤਾਂ ਕਹਿੰਦੇ ਹੱਤਿਆ ਕਰਾਈ ਆ, ਤੁਸੀਂ ਕਹਿੰਦੇ ਕਿੱਥੇ ਉਹ ਬਖਸ਼ੇ ਜਾਓਗੇ? ਕਹਿੰਦਾ ਮਹਾਰਾਜ ਕੀ ਕਰੀਏ, ਉਹਦੇ ਪਹਿਲਾਂ ਤੁਸੀਂ ਕਹਿੰਦੇ ਸੀਗੇ ਇੱਦਾਂ ਦੇ ਰਿਸ਼ਤੇ, ਤਾਂ ਕਹਿੰਦਾ ਕਿ ਮੈਂ ਵੀ ਨਹੀਂ ਰਿਹਾ ਗਿਆ, ਮੈਨੂੰ ਵੀ ਇਹਨੇ ਫਸਾ ਲਿਆ। ਮਹਾਰਾਜ ਕਹਿੰਦੇ ਠੀਕ ਆ, ਫਿਰ ਜੋ ਤੁਸੀਂ ਬੀਜ ਲਾਇਆ ਉਹ ਹੁਣ ਭੁਗਤ ਦਿਓ, ਕਹਿੰਦੇ ਜਿਹੜੀ ਫਸਲ ਬੀਜੀ ਆ ਉਹੀ ਹੁਣ ਤੁਹਾਨੂੰ ਮਿਲੂ। ਇਸ ਚੀਜ਼ਾਂ ਤੋਂ ਅਸੀਂ ਬਚ ਕੇ ਰਹੀਏ, ਆਪਣੇ ਆਪ ਨੂੰ ਕੰਟਰੋਲ ਕਰੀਏ ਆਪਣੀ ਜ਼ਿੰਦਗੀ 'ਚ, ਫਿਰ ਹੀ ਜਾ ਕੇ ਸਵੱਲਾ ਸਾਡਾ ਕੋਈ ਨਾ ਕੋਈ ਜ਼ਿੰਦਗੀ ਦਾ ਨਤੀਜਾ ਨਿਕਲੂਗਾ। ਬਾਕੀ ਗੱਲ ਜੇ ਹੁਣ ਸਾਨੂੰ ਪਤਾ ਹੀ ਆ ਕਿ ਉਹਨਾਂ ਦੇ ਦੀਨ ਧਰਮ ਤੇ ਰੀਤ ਮੁਤਾਬਿਕ ਉਹ ਜਬਰ ਜਨਾਹ ਕਰ ਸਕਦੇ ਆ ਗੈਰ ਲੋਕਾਂ 'ਤੇ, ਤਾਂ ਕਿਉਂ ਅਸੀਂ ਉਹਨਾਂ ਦੇ ਨੇੜੇ ਲੱਗਦੇ? ਕਿਉਂ ਉਹਨਾਂ ਨੂੰ ਆਪਣੇ ਬੱਚੇ ਦੇ ਸਕੂਲਾਂ 'ਚ ਬਾਹਰ 'ਤੇ ਪਏ? ਤੁਸੀਂ ਦੇਖ ਲਓ ਦਸਮ ਪਿਤਾ ਦਾ ਇਤਿਹਾਸ, ਤੁਸੀਂ ਦੇਖ ਲਓ ਤਾਂ ਮੁਹੰਮਦ ਦਾ ਇਤਿਹਾਸ ਦੇਖ ਲਓ। ਇੱਕ ਪਾਸੇ 4 ਪੁੱਤ ਵਾਰੇ ਜਾਂਦੇ ਆ, ਤਾਂ ਦੂਜੇ ਪਾਸੇ ਦੁਸ਼ਮਣਾਂ ਦੀ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਜਬਰ ਜਨਾਹ ਦੇ ਰਾਹ ਪਾਇਆ ਜਾਂਦਾ। ਤਾਂ ਫਿਰ ਬਾਅਦ 'ਚ ਤੁਸੀਂ ਕਹਿਣਾ ਕਿ ਨਹੀਂ ਜੀ ਸਾਡਾ ਭਾਈਚਾਰਾ ਖਰਾਬ ਹੋ ਜਾਂਦਾ। ਇਹ ਗੱਲਾਂ ਪੂਰੀਆਂ ਸਾਨੂੰ ਸੋਚਣੀਆਂ ਪੈਣੀਆਂ, ਫਿਰ ਹੀ ਵੀਰੋ ਅਸੀਂ ਅੱਗੇ ਵੱਧ ਸਕਦੇ ਹਾਂ, ਨਹੀਂ ਤਾਂ ਜਿਹੜੇ ਪਾਸੇ ਜੀ ਅਸੀਂ ਤੁਰ ਪਏ ਆ ਨਾ, ਸਾਡੀ ਹੋਂਦ ਮੁੱਕ ਜਾਣੀ ਆ, ਤਾਂ ਸਾਡੇ ਨਿਆਣੇ ਨਾਲੇ ਜਬਰ ਜਨਾਹ ਹੋ ਹੀ ਜਾਣੇ ਆ, ਤਾਂ ਅਸੀਂ ਬਸ ਚੁੱਪ ਹੋ ਕੇ ਬੈਠੇ ਰਹਿਣਾ ਖਾਲਿਸਤਾਨ ਦੇ ਝੰਡੇ ਲੈ ਕੇ ਘੁੰਮਦੇ। ਤਾਂ ਜੇ ਲੈਣਾ ਹੀ ਆ ਤਾਂ ਇਹ ਗੱਲ ਯਾਦ ਰੱਖਿਓ ਕਿ ਅੱਜ ਜੇ ਭਾਰਤ ਮਾਤਾ ਨਾਲ ਵੀ ਤੁਸੀਂ ਲੜਨਾ, ਤਾਂ ਕੱਲ੍ਹ ਪਾਕਿਸਤਾਨ ਨਾਲ ਵੀ ਤੁਹਾਨੂੰ ਲੜਨਾ ਪੈਣਾ, ਝੜਨਾ ਉਹਨਾਂ ਨੇ ਵੀ ਹੈ ਨਹੀਂ ਤੁਹਾਨੂੰ, ਤੁਹਾਡੀ ਧੀਆਂ ਨੂੰ ਚੱਕ ਕੇ ਉਹਨਾਂ ਨੇ ਇਹ ਸਲੋਕ ਕਰਨੇ ਆ। ਗੁਰਬਾਣੀ ਦਾ ਫਰਮਾਨ ਆ ਨਾ, ਇਹ ਬੰਦੇ ਦੀ ਸੁਰਤ ਨੂੰ ਕਿਹਾ ਗਿਆ ਕਿ ਕਈ ਜਨਮ ਗਰਭ ਹਿਰੀ ਖਿੜਿਆ, ਜੋ ਹਿਰੀ ਖਿੜਿਆ ਇਹ ਅਬੋਰਸ਼ਨ ਆ, ਇਹ ਮਨਾ ਕੀਤੀ ਹੋਈ ਆ ਗੁਰੂ ਗ੍ਰੰਥ ਸਾਹਿਬ 'ਚ। ਤਾਂ ਉਸ ਰਾਜ ਤੁਸੀਂ ਪੈਣਾ ਹੀ ਕਿਉਂ, ਜਿੱਥੇ ਜਾ ਕੇ ਤੁਹਾਨੂੰ ਇਹ ਚੀਜ਼ਾਂ 'ਚ ਪੈਣਾ ਪੈਣਾ, ਇਹ ਚੀਜ਼ਾਂ ਕਰਾਉਣੀਆਂ ਪੈਣੀਆਂ ਤੁਹਾਡੇ ਨਿਆਣਿਆਂ ਨੂੰ, ਪਹਿਲਾਂ ਹੀ ਨਿਆਣੇ ਤੁਸੀਂ ਸੋਧ ਕੇ ਰੱਖੋ, ਚੰਗੇ ਬਣਾ ਕੇ ਰੱਖੋ। ਅਗਲੇ ਨੇ ਦੇਖੋ ਆਪਣੇ ਨਿਆਣੇ ਪੂਰੇ ਟ੍ਰੇਨ ਕੀਤੇ ਆ ਕਿ ਤੁਹਾਡੀ ਧੀਆ ਪਿੱਛੇ ਕਿੱਦਾਂ ਜਾਣਾ, ਤਾਂ ਤੁਸੀਂ ਆਪਣੀ ਧੀਆਂ ਨੂੰ ਟ੍ਰੇਨ ਨਹੀਂ ਕਰ ਸਕਦੇ ਕਿ ਇਹਨਾਂ ਦੇ ਪਿੱਛੇ ਉਹ ਕਿੱਦਾਂ ਹਟਣਾ। ਤਾਂ ਬਾਅਦ 'ਚ ਤੁਸੀਂ ਨਾ ਕਮੇਟੀ ਆ ਤਾਂ ਦੇ ਦਿਓ, ਜਿਹਦਾ ਮਰਜ਼ੀ ਦੇ ਦਿਓ, ਉਹ ਸਭ ਤਾਂ ਜਿਹੜੇ ਗੁਰੂ ਘਰ ਦੇ ਬੁੜੇ ਆ, ਉਹਨਾਂ ਨੇ ਤਾਂ ਪ੍ਰਚਾਰਕ ਨੇ ਤਾਂ ਸਭ ਖਾਲੀ ਪੈਸੇ ਹੀ ਆਪਣੇ ਲੈਣੇ, ਹੋਰ ਉਹਨੂੰ ਕੋਈ ਇੰਟਰਸਟ ਹੈ ਨਹੀਂ ਤੁਹਾਡੇ 'ਚ। ਤਾਂ ਗੁਰੂ ਦੇ ਬਾਅਦ ਮਾਪੇ ਦਾ ਸਭ ਤੋਂ ਵੱਡਾ ਹੁੰਦਾ ਜੋ ਵੀ ਅਧਿਕਾਰ ਆ ਬੱਚੇ ਦੇ, ਤਾਂ ਤੁਸੀਂ ਦੇਖ ਲਓ ਆਪਣੇ ਬੱਚੇ ਨੂੰ ਕੁਝ ਸਿਖਾਉਂਦੇ ਨਹੀਂ ਪਏ, ਆ ਬਸ ਰਵੀ ਸਿੰਘ ਦੀ ਖਾਲਸਾ ਏਡ ਦੀ ਫੋਟੋ ਉੱਥੇ ਅੱਗੇ ਰੱਖ ਕੇ ਕਹਿੰਦੇ ਆ ਸਰਬੱਤ ਦਾ ਭਲਾ, ਉਹ ਬੱਚੇ ਉਹੀ ਸਰਬੱਤ ਦੇ ਭਲੇ 'ਚ ਪਏ ਪਏ, ਉਹਨਾਂ ਨੂੰ ਅਕਲ ਵਰਤਣੀ ਆਉਂਦੀ ਹੈ ਨਹੀਂ, ਅਕਲੀ ਪਈ ਹੈ ਮਾਣ, ਉਹ ਕਿੱਦਾਂ ਅਕਲ ਨਾਲ ਮਾਣ ਪਾਲੂਗੇ, ਉਹਨਾਂ ਤੋਂ ਪਤਾ ਹੀ ਨਹੀਂ ਅਕਲ ਚੀਜ਼ ਕੀ ਆ, ਉਹ ਜਿਹਨੂੰ ਅਕਲ ਸਮਝਦੇ ਆ ਉਹਦੇ ਰਾਹੀਂ ਅਗਲੇ ਮੈਨੀਪੂਲੇਟ ਹੋ ਕੇ ਦੂਸਰੀ ਚੀਜ਼ 'ਚ ਗਿਰਦੇ, ਤਾਂ ਉੱਥੇ ਜਾ ਕੇ ਅਗਲੇ ਫਸਦੇ ਪਏ ਆ, ਉਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਕਰਨਾ, ਤੁਸੀਂ ਆਪਣੇ ਆਪ ਬਚ ਜਾਓ। ਉਹੀ ਹੁਣ ਬੰਦੇ ਗੱਲ ਕਹਿ ਸਕਦੇ ਆ, ਹੋਰ ਤਾਂ ਅੱਗੇ ਕੋਈ ਗੱਲ ਹੈ ਹੀ ਨਹੀਂ ਕਹਿਣ ਦੀ, ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਕਰਨੀਆਂ। ਤੁਸੀਂ ਆਪਣਾ ਇਤਿਹਾਸ, ਆਪਣਾ ਵਿਰਸਾ, ਆਪਣੀ ਰੀਤ, ਆਪਣੀ ਗੁਰਬਾਣੀ ਨਾਲ ਤੁਰੋ, ਉਹਨਾਂ ਦੇ ਕੋਈ ਕਹੇ ਗੱਲ 'ਤੇ ਨਾ ਤੁਰੋ, ਉਹਨਾਂ ਤੋਂ ਦੂਰ ਹੋ, ਕਿਉਂਕਿ ਉਹਨਾਂ ਨੇ ਇਹ ਕੰਮ ਕਰਨਾ ਹੀ ਆ। ਤਾਂ ਫਿਰ ਵੀ ਤੁਸੀਂ ਉਹਨਾਂ ਨਾਲ ਭਾਈਚਾਰਾ ਪਾਉਂਦੇ ਆ ਪੰਜਾਬੀ ਅਤੇ ਨਾਚ ਦਾ, ਇਸ ਕਰਕੇ ਤੁਹਾਡੀ ਕਮਜ਼ੋਰੀਆਂ ਦੇਖ ਕੇ ਅਗਲੇ ਤੁਹਾਨੂੰ ਬਚਾ ਕੇ ਕਿੱਦਾਂ ਜਬਰ ਜਨਾਹ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਤੁਹਾਡੀ ਇਸਤਰੀ 'ਚ ਉਹਨਾਂ ਨੇ ਆਪਣਾ ਬੀਜ ਪਾਤਾ, ਤਾਂ ਉਹ ਜਿਹੜੀ ਔਲਾਦ ਹੋਊਗੀ ਉਹਦੇ ਉੱਪਰ ਉਹ ਵੀ ਕੁਛ ਨਾ ਕੁਛ ਆਪਣਾ ਹੱਕ ਕਰ ਸਕਦੇ ਆ, ਜਮਾ ਸਕਦੇ ਆ, ਤਾਂ ਉਹ ਔਲਾਦ ਪਿਓ ਦੀ ਬੋਲੀ ਬੋਲੂਗੀ। ਰੋਮ ਦਾ ਇਤਿਹਾਸ ਦੇਖ ਲਓ, ਤਾਂ ਰੋਮ 'ਚ ਉਹਨਾਂ ਦੀ ਇਸਤਰੀਆਂ ਨੇ ਬਾਹਰਲੇ ਮਰਦਾਂ ਨਾਲ ਵਿਆਹ ਕਰਾਇਆ, ਹਾਲੇ ਕਿ ਰੋਮ ਨੇ ਉਹ ਬੰਦੇ ਨੂੰ ਸਿਟੀਜ਼ਨ ਦਿੱਤਾ, ਪੂਰਾ ਕੁਝ ਦਿੱਤਾ। ਜਿਹੜਾ ਉਹਨਾਂ ਨੇ ਬੱਚਾ ਪੈਦਾ ਕੀਤਾ ਉਹ ਬੱਚਾ ਪਿਓ ਦੀ ਬੋਲੀ ਬੋਲਦਾ ਸੀ। ਦੋ ਤਿੰਨ ਜਦਿੱਦਾਂ ਦੀਆਂ ਪੀੜ੍ਹੀਆਂ ਵਧੀਆ। ਰੋਮ ਦੇ ਬਾਹਰ ਜਿਹੜੇ ਪਿਓ ਸਨ ਉਹਨਾਂ ਦੇ ਜਿਹੜੇ ਲੋਕ ਸੀ ਉਹਨਾਂ ਦੀਆਂ ਫੌਜਾਂ ਜਦ ਇਕੱਠੀਆਂ ਹੋਈਆਂ ਰੋਮ 'ਤੇ ਹਮਲਾ ਕਰਨ ਨੂੰ, ਤਾਂ ਉਹ ਬੱਚਿਆਂ ਨੇ ਅੰਦਰੋਂ ਬੂਹੇ ਖੋਲ੍ਹਤੇ ਕਿ ਆ ਜਾਓ ਅੰਦਰ, ਅਸੀਂ ਤਾਂ ਆਪਣੇ ਪਿਓ ਵੱਲ ਦੇ ਹਾਂ ਨਾ ਕਿ ਮਾਂ ਵੱਲ ਦੇ। ਉਹੀ ਚੀਜ਼ ਅੱਜ ਤੁਹਾਡੇ ਨਾਲ ਹੁੰਦੀ ਪਈ ਆ, ਪਰ ਤੁਸੀਂ ਦੇਖ ਨਹੀਂ ਸਕਦੇ ਇਸ ਚੀਜ਼ ਨੂੰ, ਸਮਝੋ ਇਸ ਚੀਜ਼ਾਂ ਨੂੰ। ਬਾਕੀ ਸੁਣਦੇ ਰਹੋ, ਅਸੀਂ ਫਿਰ ਆਵਾਂਗੇ ਤਕੜੇ ਤੋਂ ਤਕੜੇ ਐਪੀਸੋਡ ਨਾਲ, ਜਿੱਥੇ ਹੋਰਾਂ ਦੀ ਸਭ ਦੀ ਅਸਲੀਅਤ ਅਸੀਂ ਖੋਲ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।